And now, news takeaway.
FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਈ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਵਧੀਆ ਜੀ, ਬਹੁਤ ਵਧੀਆ, ਤੁਸੀਂ ਸੁਣਾਓ?
ਠੀਕ ਠਾਕ। ਵਾਸੂ ਜੀ, ਕ੍ਰਿਕਟ ਦੇਖ ਰਹੇ ਹੋ ਮੈਚ ਅੱਜ?
ਮੈਂ ਤਾਂ ਜੀ ਤੁਹਾਡੇ ਨਾਲ ਬੈਠਾ, ਮੈਂ ਮੈਚ ਕਿੱਦਾਂ ਦੇਖ?
ਸਵੇਰੇ 3 ਵਜੇ ਸ਼ੁਰੂ ਹੋ ਗਿਆ ਸੀ।
3 ਵਜੇ ਮੈਂ ਮੈਚ ਕਿਉਂ ਦੇਖੂੰਗਾ?
ਨਹੀਂ ਪਤਾ ਨਹੀਂ, ਬਸ
258 ਰਨ ਬਣਾਏ।
258 ਬਣਾ ਤੇ ਇੰਗਲੈਂਡ ਨੇ,
216 ਰਨ ਬਣਾ ਤੇ ਇੰਡੀਆ ਨੇ।
ਅੱਛਾ, ਹੋ ਗਈ ਸ਼ੁਰੂ ਬੈਟਿੰਗ, ਫਿਰ ਦੇਖੀ ਜਾਂਦੇ ਉਹਨਾਂ ਨਾਲ?
ਮੈਂ ਫੋਲੋ ਕਰ ਰਿਹਾ, ਮੈਚ ਨਹੀਂ ਦੇਖ ਰਿਹਾ।
ਸੋ ਦੈਟਸ ਗੁੱਡ, ਚੇਜ਼ ਸ਼ੁਰੂ ਹੋ ਗਈ ਹੈ। ਅੱਛਾ, ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ, ਗਿੱਲ ਨੇ ਚੌਕੇ ਵੀ ਮਾਰਤੇ ਆ ਦੋ।
ਹਾਂਜੀ ਹਾਂਜੀ, ਤੇ ਵਿੱਚ 5-6 ਰਨ ਤਾਂ ਵਾਈਡ ਦੇ ਨੇ, ਸੋ 6 ਰਨ ਵਾਈਡ ਦੇ ਨੇ, ਸੋ ਆਮ ਅਸਿਊਮਿੰਗ ਕਿ ਵਾਈਡ ਤੇ ਚੌਕਾ ਵੱਜਿਆ ਹੋਣਾ,
ਜਾਂ ਫਿਰ ਉਹ
6 ਵਾਈਡ ਸੁੱਟੀਆਂ ਹੋਣ ਯਾਰ, ਉਹਦੇ ਚਾਂਸਸ ਤਾਂ।
ਦੈਟਸ ਟਰੂ, 2 ਓਵਰਾਂ 'ਚ ਹੀ ਹੋ ਵੀ ਜਾਂਦਾ ਹੁੰਦਾ ਵੈਸੇ, ਕਈ
ਹੋ ਵੀ ਜਾਂਦਾ, ਬਟ ਆਈ ਐਮ ਅਸਿਊਮਿੰਗ, ਮਤਲਬ
ਹਾਂ, ਉਹ ਵਿਕਟ ਕੀਪਰ ਤੋਂ ਵੀ ਸਾਰਿਆਂ ਤੋਂ ਇੰਨੀ ਵਾਈਡ ਸੀ।
ਇਹ ਮੈਚ ਤਾਂ ਨਹੀਂ ਦੇਖ ਰਹੇ, ਪਰ 12 ਵਜੇ ਜਿਹੜਾ ਮੈਚ ਆ ਸੈਮੀਫਾਈਨਲ,
ਉਹ ਵਧੀਆ ਹੋਊਗਾ,
ਉਹ ਦੇਖਣਾ ਚਾਹੀਦਾ।
ਸਪੇਨ ਵਰਸਸ ਫ੍ਰਾਂਸ,
ਹੂ ਆਰ ਯੂ ਸਪੋਰਟਿੰਗ ਵਿਜੇ ਜੀ?
ਮੈਂ ਕੋਈ, ਯੂ ਨੋ, ਮੈਨੂੰ ਸਭ ਤੋਂ ਵਧੀਆ ਗੱਲ ਪਤਾ ਕੀ ਲੱਗਦੀ ਆ, ਜਿਵੇਂ ਭਾਵੇਂ ਉਹ ਤੁਸੀਂ IPL ਦੇਖੋ, ਹੁਣ ਕਈਆਂ ਨੇ ਕਹਿਣਾ ਵੀ ਯਾਰ ਪੰਜਾਬ ਦੀ ਟੀਮ ਨਹੀਂ ਸਪੋਰਟ ਕਰਦੇ, ਮੈਨੂੰ ਇਹ ਲੱਗਦਾ ਵੀ ਸਿਰਫ ਉਹਨਾਂ ਨੇ ਨਾ ਬ੍ਰੈਂਡਿੰਗ ਦੇ ਹਿਸਾਬ ਨਾਲ ਟੀਮਾਂ ਦੇ ਨਾਂ ਰੱਖਤੇ, ਕਿਉਂਕਿ ਪੰਜਾਬ ਦੀ ਟੀਮ ਦੇ ਵਿੱਚ ਜਿਹੜੇ ਪਲੇਅਰਸ ਨੇ, ਮਤਲਬ ਉਹ ਨਾ ਵੱਖੋ ਵੱਖਰੀ ਬੈਕਗ੍ਰਾਊਂਡ ਦੇ ਨੇ। ਹਾਂ,
ਕੈਪਟਨ
ਗੁਜਰਾਤ ਦੀ ਟੀਮ ਦਾ ਕੈਪਟਨ ਸ਼ੁਭਮਨ ਗਿੱਲ। ਸੋ ਜਦੋਂ ਤੁਸੀਂ ਉੱਦਾਂ ਦੀਆਂ ਗੇਮਸ ਵੇਖਦੇ ਹੋ ਨਾ, ਜਾਂ ਜਿਹੜੀ ਟੀਮ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਜੇ ਉਹ ਟੂਰਨਾਮੈਂਟ ਤੋਂ ਬਾਹਰ ਹੀ ਹੋ ਗਈ, ਫਿਰ ਤੁਸੀਂ ਵਿਦਆਊਟ ਦੀ ਪ੍ਰੈਸ਼ਰ ਆਫ ਹੂ ਵਿਨਸ ਔਰ ਹੂ ਲੂਜ਼ਸ ਤੁਸੀਂ ਗੇਮ ਵੇਖਦੇ ਹੋ, ਫਿਰ ਤੁਸੀਂ ਜ਼ਿਆਦਾ ਇੰਜੋਏ ਕਰਦੇ ਹੋ।
ਅੱਛਾ, ਤੁਹਾਨੂੰ ਕੀ ਲੱਗਦਾ ਜਿੱਤੇਗਾ ਕੌਣ
ਅੱਜ? ਫਰਾਂਸ ਦੇ ਚਾਂਸ ਜ਼ਿਆਦਾ ਨੇ।
ਯਾ, ਦੈਟਸ ਵਾਟ ਆਈ ਹੈਵ ਬੀਨ ਹੀਅਰਿੰਗ।
ਫਰਾਂਸ ਦੇ ਚਾਂਸਸ ਜ਼ਿਆਦਾ ਨੇ, ਐਤਕੀ ਈਵਨ ਆਲ ਦਾ ਵੇ ਹੋ ਸਕਦਾ ਫਾਈਨਲ ਦੇ ਵਿੱਚ ਵੀ ਫਰਾਂਸ ਬਾਜ਼ੀ ਮਾਰ ਜਾਵੇ।
ਇਹਦੀ ਪ੍ਰੋਬੇਬਿਲਿਟੀ ਤਾਂ ਕਾਫੀ ਹੈ ਕਿ ਫਰਾਂਸ ਵਰਸਸ ਅਰਜਨਟੀਨਾ ਫਾਈਨਲ ਹੋਏ, ਦੋਨਾਂ ਦੇ ਵਿੱਚੋਂ ਕੌਣ ਜਿੱਤਦਾ।
ਹਾਂ, ਉਹ ਤਾਂ ਫਿਰ ਚਲੋ ਐਤਵਾਰ ਨੂੰ ਪਤਾ ਲੱਗੇ,
ਪਰ ਅੱਜ ਵੀ ਮਤਲਬ ਸਪੇਨ ਦੇ ਵੀ ਬਹੁਤ ਸਪੋਰਟਰਸ ਨੇ, ਸਪੇਨ ਦੀ ਟੀਮ ਵੀ ਬੜੀ ਸ਼ਾਨਦਾਰ ਹੈ।
ਜੀ ਜੀ ਜੀ,
ਸੋ ਇਟਸ ਗੋਇੰਗ ਟੂ ਬੀ ਅ ਵੈਰੀ ਗੁੱਡ ਮੈਚ
ਜੀ, ਦੁਪਹਿਰੇ 12 ਵਜੇ ਸ਼ੁਰੂ ਹੋਏਗਾ। ਅੱਛਾ ਵਾਸੂ ਜੀ, ਕੁਇਕਲੀ ਪਹਿਲਾਂ ਤਾਂ ਗੱਲ ਇਹ ਕਰ ਲਈਏ, ਜਿਹੜੀ ਨਰਸਿਸ ਯੂਨੀਅਨ ਦੇ ਨਾਲ ਇਸ ਵੇਲੇ ਗੱਲਬਾਤ ਚੱਲ ਰਹੀ ਹੈ ਸਰਕਾਰ ਦੀ ਜਾਂ ਇੰਪਲੋਇਰਸ ਦੀ, ਹੁਣ ਤਾਂ ਮੀਡੀਏਟਰ ਵੀ ਨਿਯੁਕਤ ਕਰ ਦਿੱਤੇ ਗਏ ਨੇ। ਨਰਸਿਸ ਯੂਨੀਅਨ ਨੇ ਕਹਿ ਦਿੱਤਾ ਕਿ ਇਨ ਗੁੱਡ ਫੇਥ ਉਹ ਹੁਣ ਜਿਹੜੀ ਪਿਕਟਿੰਗ ਵਗੈਰਾ ਕਰ ਰਹੇ ਸੀ, ਪਿਕਟਿੰਗ ਦੀ ਐਕਸਪੈਂਸ਼ਨ ਅਜੇ ਹੋਰ ਹੋਣੀ ਸੀ, ਉਹਦੇ ਉੱਪਰ ਰੋਕ ਲਗਾ ਰਹੇ, ਸੋ ਉਹ ਹਜੇ ਪਿਕਟਿੰਗ ਨਹੀਂ ਕਰਨਗੇ ਹੋਰ।
ਸੋ ਪਿਕਟਿੰਗ ਦਾ ਪਹਿਲਾਂ ਉਹਨਾਂ ਨੇ ਪਲਾਨ ਮੰਗਲਵਾਰ ਤੱਕ ਦਾ ਜਾਰੀ ਕੀਤਾ ਹੋਇਆ ਸੀ, ਸੋ ਉਹ ਕਹਿ ਰਹੇ ਨੇ ਕਿ ਮੰਗਲਵਾਰ ਤੱਕ ਟੂਡੇ, ਅੱਜ ਸ਼ਾਮ ਤੱਕ ਜੋ ਪਲਾਨ ਸੀਗਾ ਉਹ ਪਿਕਟਿੰਗ ਤਾਂ ਹੋਏਗੀ,
ਉਹ ਹੋਏਗੀ।
ਸੋ ਅੱਜ ਰਾਤ ਤੱਕ ਜਿਹੜਾ ਪਲਾਨ ਸੀ ਵਿਕਟੋਰੀਆ ਦੇ ਵਿੱਚ ਤੇ ਨਨਾਇਮੋ ਵਿੱਚ ਤੇ ਆਲੇ ਦੁਆਲੇ ਜਿਹੜੀ ਪਿਕਟਿੰਗ ਉਹ ਹੋਏਗੀ, ਸੋ ਅੱਜ ਰਾਤ ਤੋਂ ਬਾਅਦ ਫਰਦਰ ਉਹ ਪਿਕਟਿੰਗ ਨੂੰ ਐਕਸਪੈਂਡ ਨਹੀਂ ਕਰਨਗੇ, ਉਹਨੂੰ ਸਸਪੈਂਡ ਕਰ ਰਹੇ ਨੇ ਇਨ ਗੁੱਡ ਫੇਥ।
ਸੋ ਸ਼ੁੱਕਰਵਾਰ ਨੂੰ ਜਿਹੜੇ ਮੀਡੀਏਟਰਸ ਅਪੁਆਇੰਟ ਕਰ ਦਿੱਤੇ ਗਏ ਸੀ, ਵਿਨਸ ਰੈਡੀ ਤੇ ਉਹਨਾਂ ਦੇ ਡਿਪਟੀ ਅਮੈਂਡਾ ਰੋਜਰਸ, ਉਹਨਾਂ ਕੋਲ 10 ਦਿਨਾਂ ਦਾ ਸਮਾਂ। ਅੱਛਾ, ਅਜੇ ਦੇਖੋ, ਸਾਨੂੰ ਪਤਾ ਕਿ 2 ਜੁਲਾਈ ਤੋਂ ਹੀ ਜੋਬ ਐਕਸ਼ਨ ਸ਼ੁਰੂ ਹੋਇਆ ਸੀ, ਉਹ ਤੋਂ ਬਾਅਦ ਪਿਕਟਿੰਗ ਦਾ ਸਿਲਸਿਲਾ 7 ਜੁਲਾਈ ਤੋਂ ਸ਼ੁਰੂ ਹੋਇਆ। ਬੜੀ ਛੇਤੀ ਸਰਕਾਰ ਨੇ ਮੀਡੀਏਟਰ ਨਿਯੁਕਤ ਕੀਤੇ ਆ। ਆਮ ਤੌਰ 'ਤੇ ਸਰਕਾਰ ਵੱਲੋਂ ਕੁਝ ਹਫ਼ਤੇ ਇੰਤਜ਼ਾਰ ਕੀਤਾ ਜਾਂਦਾ ਕਿ ਕਨਵਰਸੇਸ਼ਨ ਹੋਵੇ, ਨੈਗੋਸੀਏਸ਼ਨ ਹੋਵੇ, ਇਹ ਫਿਰ ਲਾਸਟ ਰਿਜ਼ੋਰਟ, ਬਸ ਲਾਸਟ ਰਿਜ਼ੋਰਟ 'ਤੇ ਨਹੀਂ ਹੈ, ਸੈਕਿੰਡ ਲਾਸਟ ਰਿਜ਼ੋਰਟ ਹੈ ਮੀਡੀਏਟਰ ਦੀ ਨਿਯੁਕਤੀ। ਪਰ ਇੰਨਾ ਅਰਲੀ ਇਨ ਟੂ ਦਾ ਜੋਬ ਐਕਸ਼ਨ ਘੱਟ ਹੀ ਹੁੰਦਾ ਕਿ ਮੀਡੀਏਟਰ ਨਿਯੁਕਤ ਹੋਵੇ।
ਪਿਛਲੇ ਸਾਲ ਜਦੋਂ BCGU ਦੀ ਸਟ੍ਰਾਈਕ ਹੋਈ, 7 ਹਫ਼ਤਿਆਂ ਦੀ ਸਟ੍ਰਾਈਕ ਤੋਂ ਬਾਅਦ ਫਿਰ ਵਿਨਸ ਰੈਡੀ ਨੂੰ ਯਾਦ ਕੀਤਾ ਸੀ ਸਰਕਾਰ ਨੇ,
ਐਤਕੀ 7 ਦਿਨਾਂ 'ਚ ਆ ਗਏ।
ਹਾਂਜੀ, ਸੋ ਇਹਦਾ ਰੀਜ਼ਨ ਦੱਸਿਆ ਜਾ ਰਿਹਾ ਕਿ ਵੀ ਇਸ ਵਾਰ ਈਵਨ ਵਿਨਸ ਰੈਡੀ ਅਤੇ ਅਮੈਂਡਾ ਰੋਜਰਸ ਵਾਸਤੇ ਵੀ ਸ਼ਾਇਦ ਕੋਈ ਰਾਜ਼ੀਨਾਮਾ ਕਰਾਉਣਾ ਸੌਖਾ ਨਾ ਹੋਵੇ, ਕਿਉਂਕਿ ਨਰਸਿਸ ਵੱਲੋਂ ਜੋ ਆਪਣੀ ਤਨਖਾਹਾਂ ਦੇ ਵਿੱਚ ਜੋ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ, ਜੋ ਉਹਨਾਂ ਦੀ ਐਕਸਪੈਕਟੇਸ਼ਨ ਹੈ, ਉਹ ਸਰਕਾਰ ਦੇ ਆਫਰ ਨਾਲੋਂ ਲਗਭਗ ਦੁੱਗਣੀ ਦੱਸੀ ਜਾ ਰਹੀ ਹੈ। ਅਧਿਕਾਰਤ ਤੌਰ 'ਤੇ ਅਜੇ BCNU ਨੇ ਕੋਈ ਵੀ ਦੱਸਿਆ ਨਹੀਂ ਕਿ ਉਹਨਾਂ ਦੀ ਵੇਜ ਐਕਸਪੈਕਟੇਸ਼ਨ ਕੀ ਹੈ, ਜੋ ਕਿ ਕਦੇ ਵੀ ਨੈਗੋਸੀਏਸ਼ਨ ਦੌਰਾਨ ਪਬਲਿਕ ਨਹੀਂ ਕੀਤੀ ਜਾਂਦੀ ਜਾਣਕਾਰੀ, ਪਰ ਜੋ ਇਨਸਾਈਡਰਸ ਨੇ ਉਹ ਦੱਸ ਰਹੇ ਨੇ ਵੀ ਹੋ ਸਕਦਾ ਕਿ ਨਰਸਿਸ ਵੱਲੋਂ 4 ਸਾਲਾਂ ਦੇ ਵਿੱਚ ਆਪਣੀ ਤਨਖਾਹ 'ਚ 25% ਤੱਕ ਦੇ ਵਾਧੇ ਦੀ ਐਕਸਪੈਕਟੇਸ਼ਨ ਉਹਨਾਂ ਦੀ ਹੋਵੇ, ਸਰਕਾਰ ਵੱਲੋਂ ਆਫਰ ਕੀਤਾ ਜਾ ਰਿਹਾ 12%।
ਅਤੇ ਵਾਸੂ ਜੀ, ਐਤਕੀ ਸਾਨੂੰ ਇਹ ਵੀ ਪਤਾ ਹੈ ਕਿ ਜਿਹੜੀਆਂ ਬਾਕੀ ਦੀਆਂ ਯੂਨੀਅਨਸ ਨੇ ਜਿਨ੍ਹਾਂ ਦੇ ਆਲਰੇਡੀ ਐਗਰੀਮੈਂਟਸ ਹੋ ਗਏ ਨੇ, ਉਹਨਾਂ ਨੇ ਇੱਕ ਮੀਟੂ ਕਲੋਜ਼ ਵੀ ਸਾਈਨ ਕੀਤਾ ਨਾ, ਮੀਟੂ ਕਲੋਜ਼ ਕਿ ਜੇ ਤੁਸੀਂ ਕਿਸੇ ਵੀ ਹੋਰ ਸਰਕਾਰੀ ਮੁਲਾਜ਼ਮਾਂ ਦੀ ਯੂਨੀਅਨ ਨੂੰ ਸਾਡੇ ਨਾਲੋਂ ਜ਼ਿਆਦਾ ਵੇਜਿਸ ਦੇ ਵਿੱਚ ਵਾਧਾ ਦਿੱਤਾ, ਤਾਂ ਜਿੰਨਾ ਵਾਧਾ ਉਹਨਾਂ ਨੂੰ ਦਓਗੇ ਸਾਨੂੰ ਵੀ ਓਨਾ ਹੀ ਟੌਪ ਅਪ ਦੇਣਾ ਪਏਗਾ।
ਯਾ, ਸੋ ਜਿਵੇਂ ਕੋਸਕੋ ਦੀ ਪਾਲਿਸੀ ਹੁੰਦੀ ਆ, ਤੁਸੀਂ ਕੋਈ ਪ੍ਰੋਡਕਟ ਖਰੀਦ ਲਿਆ ਤੇ ਅਗਲੇ 30 ਦਿਨਾਂ 60 ਦਿਨਾਂ ਦੇ ਅੰਦਰ ਜੇ ਉਹਦੇ ਪ੍ਰਾਈਸ ਘਟਦਾ, ਜਸਟ ਸ਼ੋ ਯੂਅਰ ਮੈਂਬਰਸ਼ਿਪ, ਉਹ ਤੁਹਾਨੂੰ ਪਰ ਆ ਜਿਹੜੀ ਬਾਕੀ ਜੋ ਤੁਹਾਨੂੰ ਰੀਇੰਬਰਸ ਕਰ ਦਿੰਦੇ ਬੇਸਿਕਲੀ ਸੋ ਵੀ ਇੱਕ ਪ੍ਰਾਈਸ ਪ੍ਰੋਟੈਕਸ਼ਨ ਕਲੋਜ਼ ਜਿਵੇਂ ਸੋ ਇਹ 'ਚ ਹੁੰਦਾ ਕੀ ਹੈ ਕਿ ਜਦੋਂ ਬਹੁਤ ਸਾਰੀਆਂ ਨੈਗੋਸੀਏਸ਼ਨਸ ਹੋਣੀਆਂ ਹੋਣ ਫਿਰ ਸਾਰੀਆਂ ਜਿਹੜੀਆਂ ਯੂਨੀਅਨਸ ਨੇ ਉਹ ਇੱਕ ਦੂਜੇ ਵੱਲ ਦੇਖਦੀਆਂ ਰਹਿੰਦੀਆਂ ਕਿ ਵੀ ਪਹਿਲਾਂ ਇਹਨਾਂ ਦੀ ਕੋਈ ਡੀਲ ਹੋ ਜਾਏ ਸਰਕਾਰ ਨਾਲ ਫਿਰ ਆਪਾਂ ਵੀ ਵਿਲ ਯੂ ਨੋ ਰਿਵੀਲ ਅਵਰ ਕਾਰਡਸ ਅਤੇ ਫਿਰ ਅਸੀਂ ਨੈਗੋਸ਼ੀਏਟ ਕਰਾਂਗੇ ਉਸ ਚੱਕਰ 'ਚ ਕੋਈ ਵੀ ਨੈਗੋਸੀਏਸ਼ਨ ਸਿਰੇ ਨਹੀਂ ਚੜ੍ਹਦੀ ਸੋ ਇਹਨਾਂ ਨੇ ਕੀ ਕੀਤਾ ਕਿ ਮੀ ਟੂ ਕਲੋਜ਼ ਸਾਰਿਆਂ ਦਾ ਸਾਈਨ ਕੀਤਾ ਵੀ ਜੇਕਰ ਹੁਣ ਫਰਜ਼ ਕਰੋ ਵੀ ਤੁਹਾਡੇ ਨਾਲ 12% 4 ਸਾਲਾਂ ਦੇ ਵਿੱਚ ਵਾਧੇ ਦੀ ਗੱਲ ਹੋ ਗਈ ਆ ਉੱਤੇ ਸਹਿਮਤੀ ਹੋ ਗਈ ਅਤੇ ਗੋਇੰਗ ਫੋਰਵਰਡ ਕਿਸੇ ਹੋਰ ਯੂਨੀਅਨ ਨੂੰ ਅਸੀਂ ਜੇ 16% ਜਾਂ 14% ਔਫਰ ਕਰਦੇ ਹਾਂ ਤਾਂ ਫਿਰ ਰੈਟਰੋਐਕਟਿਵਲੀ ਤੁਹਾਨੂੰ ਵੀ ਅਸੀਂ 12 ਤੋਂ ਵਧਾ ਕੇ 14 ਜਾਂ 16% ਜੋ ਵੀ ਬਾਕੀ ਯੂਨੀਅਨ ਨੂੰ ਜੋ ਬੈਟਰ ਡੀਲ ਮਿਲੀ ਹੈ ਯੂ ਵਿਲ ਆਲਸੋ ਬੀ ਮੇਡ ਹੋਲ
ਵੀ ਜਿਹਨੇ ਬੇਸਿਕਲੀ ਪਹਿਲਾਂ ਕਰ ਲਈ ਨੈਗੋਸੀਏਸ਼ਨ ਜਿਹਨੇ ਪਹਿਲਾਂ ਅਗਰੀਮੈਂਟ ਕਰ ਲਿਆ ਉਹਨੂੰ ਪਹਿਲਾਂ ਕਰਨ ਦਾ ਨੁਕਸਾਨ ਨਾ ਹੋਵੇ
ਕੋਈ ਡਿਸਐਡਵਾਂਟੇਜ
ਨਾ ਹੋਵੇ ਸੋ ਐਤਕੀ ਹੁਣ ਜੇ ਨਰਸਿਸ ਯੂਨੀਅਨ ਵਾਸਤੇ ਜੇ ਕੋਈ ਜ਼ਿਆਦਾ ਸਪੈਸ਼ਲ ਡੀਲ ਆਉਂਦੀ ਆ ਉਹ ਸਪੈਸ਼ਲ ਡੀਲ ਬਾਕੀਆਂ ਨੂੰ ਵੀ ਦੇਣੀ ਪੈਣੀ ਆ ਅਤੇ ਵਾਸੂ ਜੀ ਅਸੀਂ ਪਹਿਲਾਂ ਹੀ ਇਹ ਗੱਲ ਕੱਲ੍ਹ ਵੀ ਕਰ ਰਹੇ ਸੀ ਕਿ ਜੇ 1% ਦਾ ਵੇਜਿਸ ਦੇ ਵਿੱਚ ਵਾਧਾ ਹੁੰਦਾ ਤਾਂ ਜਿੰਨੇ ਵੀ BC ਸਰਕਾਰ ਦੇ ਮੁਲਾਜ਼ਮ ਨੇ ਅਕਰੋਸ ਦ ਪਬਲਿਕ ਸੈਕਟਰ ਜੇ ਸਾਰਿਆਂ ਦੀਆਂ ਤਨਖਾਹਾਂ ਅਤੇ ਬੈਨੀਫਿਟਸ 1% ਵਾਧਾ ਹੋਵੇ ਜਿਹੜਾ ਉਹਦਾ ਨੈੱਟ ਇਫੈਕਟ ਹੈ BC ਦੀ ਸਰਕਾਰ ਦੇ ਖਜ਼ਾਨੇ ਉੱਪਰ ਉਹ $460 million ਦਾ ਪੈਂਦਾ ਸਾਲਾਨਾ 1% ਦਾ
440 million
ਹਾਂ 440 million ਦਾ ਪੈਂਦਾ ਸੋ ਜੇ ਹੁਣ ਤੁਸੀਂ ਦੇਖੋ ਕਿ ਜੇ ਸੱਚੀ ਉਹਨਾਂ ਨੂੰ 12% ਜਾਂ 13% ਐਕਸਟਰਾ ਦੇਣਾ ਪੈਂਦਾ ਤਾਂ ਫਿਰ ਆ ਕਹਾਣੀ ਕਿੱਥੇ ਜਾਂਦੀ ਹੈ ਤਾਂ 5-6 billion ਤਾਂ ਮਲਟੀ ਬਿਲੀਅਨ ਦੇ ਵਿੱਚ ਚਲੀ ਗਈ ਪਰ ਈਅਰ
ਸੋ ਇਹ ਬਿਲਕੁਲ ਸੋ 5.2 billion ਤੋਂ ਵੀ ਉੱਪਰ ਸੋ ਇਟ ਕੁਡ ਬੀ ਐਨੀਥਿੰਗ ਬਿਟਵੀਨ $5 billion to $6 billion ਪਰ
ਈਅਰ
ਹਰ ਸਾਲ
ਅਤੇ ਇੱਕ ਵਾਰੇ ਫਿਰ ਇੱਥੇ ਕਲੀਅਰ ਕਰ ਦਈਏ ਕਿ ਇਹ ਸਾਰੇ ਪੈਸੇ ਇਕੱਲੇ ਨਰਸਿਸ ਯੂਨੀਅਨ ਦੇ ਮੈਂਬਰਸ ਨੂੰ ਨਹੀਂ ਜਾਣੇ ਉਹਨਾਂ ਦੀਆਂ ਤਨਖਾਹਾਂ ਨਹੀਂ ਜੇ ਨਰਸਿਸ ਯੂਨੀਅਨ ਦੇ ਮੈਂਬਰਸ ਦੀਆਂ ਤਨਖਾਹਾਂ ਬਾਕੀ ਦੇ BC ਦੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਨਾਲੋਂ ਜ਼ਿਆਦਾ ਵੱਧਦੀਆਂ ਨੇ ਤਾਂ ਜਿੰਨਾ ਵਾਧਾ ਨਰਸਿਸ ਯੂਨੀਅਨ ਦਾ ਮਿਲੇਗਾ ਬੇਸਿਕਲੀ ਜਿਹੜੀ ਯੂਨੀਅਨ ਨੂੰ ਹਾਈਐਸਟ ਵੇਜ ਹਾਈਕ ਮਿਲੀ ਉਹੀ ਜਿਹੜੀ ਡੀਲ ਆ ਉਹ ਬਾਕੀ ਸਾਰਿਆਂ ਵਾਸਤੇ ਕਾਪੀ ਪੇਸਟ ਹੋਏਗੀ
ਬਿਲਕੁਲ ਅਤੇ ਇਹ ਸਾਰੀਆਂ ਜਿਹੜੇ ਕਹਿ ਲਓ ਕਿ ਅਪੁਸ਼ਟ ਖਬਰਾਂ ਨੇ ਕਿ BCNU ਵੱਲੋਂ ਪਬਲਿਕਲੀ ਇਹ ਨਹੀਂ ਕਿਹਾ ਗਿਆ ਕਿ ਉਹ 25% ਹੀ ਮੰਗ ਰਹੇ ਨੇ ਵਾਧਾ
ਜੀ ਜੀ ਜੀ
ਉਹਨਾਂ ਨੇ ਜਦੋਂ ਐਤਵਾਰ ਏਡਰੀਅਨ ਗੇਅਰ ਨੇ ਜਦੋਂ ਆਪਣੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਆਪਣਾ ਰਿਐਕਸ਼ਨ ਸਾਂਝਾ ਕੀਤਾ ਵਿੰਸ ਰੈਡੀ ਦੀ ਅਪੁਆਇੰਟਮੈਂਟ ਨੂੰ ਲੈ ਕੇ ਉਦੋਂ ਉਹਨਾਂ ਨੇ ਕਿਹਾ ਕਹਿੰਦੇ ਵੀ ਸਾਨੂੰ ਕਿਤੋਂ ਵੀ ਇਹ ਸੁਣਨ 'ਚ ਨਹੀਂ ਮਿਲ ਰਿਹਾ ਕਿ ਉਹ ਸਾਡੀ ਮੈਂਡੇਟ ਦੇ ਵਿੱਚ ਵਾਧਾ ਕਰਨ ਲਈ ਤਿਆਰ ਨੇ ਸੋ ਹੁਣ ਇਹ ਜ਼ਿਕਰ ਹੋ ਰਿਹਾ ਬੈਲੈਂਸਡ ਮੈਂਡੇਟ ਦਾ ਬੈਲੈਂਸਡ ਮੈਂਡੇਟ ਜਿਹਨੂੰ ਕੈਬਨਿਟ ਅਪਰੂਵਲ ਮਿਲਿਆ ਜਿਹੜਾ ਉਹੀ ਫਾਰਮੂਲਾ ਜਿਹੜਾ BCGU ਨੂੰ ਦਿੱਤਾ ਗਿਆ ਕਿ 4 ਸਾਲਾਂ ਦੇ ਵਿੱਚ ਤਨਖਾਹ ਦੇ ਵਿੱਚ ਹਰ ਸਾਲ 3-3% ਵਾਧਾ 4-12 ਸੋ ਲੀਨੀਅਰ ਤੌਰ 'ਤੇ 12% ਦਾ ਤੁਹਾਨੂੰ ਵੇਜ ਹਾਈਕ ਅਸੀਂ ਆਫਰ ਕਰ ਰਹੇ ਹਾਂ ਇਹ ਹੈ ਬੈਲੈਂਸਡ ਮੈਂਡੇਟ ਜਿਹਨੂੰ ਸਰਕਾਰ ਨੇ ਕੈਬਨਿਟ ਦੇ ਕੋਲੋਂ ਪਾਸ ਕਰਾਇਆ ਬੇਸਿਕਲੀ ਕੈਬਨਿਟ ਅਪਰੂਵਲ ਮਿਲਿਆ ਹੋਇਆ ਅਤੇ ਉਹੀ ਉਹ ਸਾਰਿਆਂ ਨੂੰ ਆਫਰ ਕੀਤਾ ਜਾ ਰਿਹਾ ਨਰਸਿਸ ਯੂਨੀਅਨ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਸਵਾਗਤ ਕਰਦੇ ਹਾਂ ਵੀ ਵਿੰਸ ਰੈਡੀ ਨੂੰ ਅਪੁਆਇੰਟ ਕੀਤਾ ਮੀਡੀਏਸ਼ਨ ਹੋਏਗੀ ਵਧੀਆ ਗੱਲ ਆ ਗੱਲਬਾਤ ਅੱਗੇ ਤੁਰੇਗੀ ਪਰ ਕਹਿੰਦੇ ਕਿਤੋਂ ਵੀ ਸਾਨੂੰ ਇਹ ਸੁਣਨ 'ਚ ਨਹੀਂ ਮਿਲ ਰਿਹਾ ਕਿ ਮੈਂਡੇਟ ਦੇ ਵਿੱਚ ਵਾਧਾ ਕਰਨ ਲਈ ਸਰਕਾਰ ਤਿਆਰ ਆ ਸੋ ਉੱਥੋਂ ਇਹ ਸਪਸ਼ਟ ਜਿਹਾ ਹੁੰਦਾ ਕਿ ਵੀ ਇਹਨਾਂ ਦਾ ਮੇਨ ਕੰਸਰਨ ਵੇਜ ਹਾਈਕ ਆ ਪਰ ਪ੍ਰੀਮੀਅਰ ਨੇ ਜਦੋਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਸ ਬਾਰੇ ਗੱਲਬਾਤ ਕੀਤੀ ਉਹਨਾਂ ਨੇ ਹੁਣ ਜ਼ਿਕਰ ਕੀਤਾ ਕਿ ਵੀ ਨਰਸਿਸ ਦੇ ਜਿਹੜੇ ਬਾਕੀ ਕੰਸਰਨਸ ਨੇ
ਵਰਕਿੰਗ ਕੰਡੀਸ਼ਨ
ਨਰਸ ਟੂ ਪੇਸ਼ੈਂਟ ਰੇਸ਼ੋਜ਼ ਸਥਾਪਿਤ ਕਰਨੇ ਪਲੱਸ ਵਰਕ ਪਲੇਸ ਅਤੇ ਹੋਸਪਿਟਲਸ ਦੇ ਵਿੱਚ ਸਿਕਿਉਰਿਟੀ ਅਤੇ ਸੇਫਟੀ ਦਾ ਕੰਸਰਨ
ਆਰਮਡ ਗਾਰਡਸ ਕਹਿੰਦੇ ਅਸੀਂ ਰੱਖ ਦਾਂਗੇ ਜਿਵੇਂ ਕਿ ਵਿਧਾਨ ਸਭਾ ਦੇ ਵਿੱਚ ਆਰਮਡ ਗਾਰਡਸ ਹੁੰਦੇ ਆ
ਯਾ ਉਹਨਾਂ ਨੇ ਇਹਦਾ ਕਿਹਾ ਨਹੀਂ ਸੋ ਮਤਲਬ ਇਹ ਇਟ ਕੁਡ ਬੀ
ਇਟ ਕੁਡ ਬੀ ਲਾਈਕ ਦੈਟ
ਕੁਡ ਮੀਨ ਦੈਟ ਕਿ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੋ ਚੀਜ਼ਾਂ ਨੂੰ ਐਡਰੈਸ ਕਰਨ ਲਈ ਆਪਾਂ ਕੁਝ ਕੰਮ ਕਰਾਂਗੇ ਸੋ ਮੇ ਬੀ ਨਰਸ ਟੂ ਪੇਸ਼ੈਂਟ ਰੇਸ਼ੋ ਸਥਾਪਿਤ ਕਰਨ ਵਾਸਤੇ ਕੋਈ ਐਡੀਸ਼ਨਲ ਫੰਡਿੰਗ ਅਨਾਊਂਸ ਕਰ ਦਿੱਤੀ ਜਾਵੇ ਮੇ ਬੀ ਕੋਈ ਸਿਕਿਉਰਿਟੀ ਪ੍ਰੋਟੈਕਸ਼ਨ ਵਾਸਤੇ ਜਿਵੇਂ ਤੁਸੀਂ ਕਿਹਾ ਵੀ ਆਰਮ ਗਾਰਡਸ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਕਰ ਦਿੱਤਾ ਜਾਵੇ ਸੋ ਪ੍ਰੀਮੀਅਰ ਇੱਧਰਲੇ ਪਾਸੇ ਹਿੰਟ ਦੇ ਰਹੇ ਆ ਨਰਸਿਸ ਵੱਲੋਂ ਵੇਜਿਸ ਵਾਲੇ ਪਾਸੇ ਦਾ ਹਿੰਟ ਦਿੱਤਾ ਜਾ ਰਿਹਾ ਤੇ ਜਿਹੜਾ ਉਹ ਵੇਜਿਸ ਦੀ ਜਿਹੜੀ ਗੱਲ ਆ ਵੀ ਉਹ 12% ਤੇ 25%
ਦੈਟਸ ਅ ਹਿਊਜ
ਦੇ ਵਿੱਚ ਵੀ ਬਹੁਤ ਵੱਡਾ ਅੰਤਰ ਆ ਸੋ ਸਰਕਾਰ ਦੇ ਕੋਲ ਫਿਰ ਉਹੀ ਗੱਲ ਜਿਹਦੀ ਖਜ਼ਾਨਾ ਖਾਲੀ ਹੈ ਅਤੇ ਪੈਸੇ ਹੈ ਨਹੀਂ ਡੈਫੀਸਿਟ ਬਹੁਤ ਜ਼ਿਆਦਾ $13.3 billion ਦੀ ਪ੍ਰੋਜੈਕਸ਼ਨ ਹੈ ਸਰਕਾਰ ਦੀ ਆਪਣੀ ਸੋ ਪੈਸੇ ਨਹੀਂ ਹੈਗੇ ਇਸ ਕਰਕੇ ਕਿ ਵਿੰਸ ਰੈਡੀ ਭਾਵੇਂ ਇਸ ਤਰ੍ਹਾਂ ਦੀਆਂ ਮੀਡੀਏਸ਼ਨ ਦੇ ਉਹ ਜਾਦੂਗਰ ਮੰਨੇ ਜਾਂਦੇ ਨੇ ਪਰ ਕੀ ਇਸ ਵਾਰ ਉਹ ਜਾਦੂ ਆਪਣਾ ਕੋਈ ਚਲਾ ਪਾਉਣਗੇ
ਉਹਨਾਂ ਵਾਸਤੇ ਵੀ ਔਖਾ
ਉਹਨਾਂ ਵਾਸਤੇ ਵੀ
ਜੇ ਮੀਡੀਏਸ਼ਨ ਫੇਲ ਹੋ ਜਾਂਦੀ ਹੈ ਫਿਰ ਸਰਕਾਰ ਕੋਲ ਤਰੀਕਾ ਕੀ ਹੈ ਕਿ ਜੀ ਲੈਜਿਸਲੇਟਿਵ ਅਸੈਂਬਲੀ ਛੇਤੀ ਵਿਧਾਨ ਸਭਾ ਬੁਲਾਓ ਅਤੇ ਫਿਰ ਜਾਂ ਤਾਂ ਉਸ ਤੋਂ ਪਹਿਲਾਂ ਬਾਈਂਡਿੰਗ ਆਰਬਿਟਰੇਸ਼ਨ ਦਾ ਹੁਕਮ ਦਿਓ ਕਿ ਜੋ ਇਹਦੇ ਵਿੱਚੋਂ ਆਰਬਿਟਰੇਟਰ ਨੇ ਫੈਸਲਾ ਦਿੱਤਾ ਉਹ ਮੰਨਣਾ ਪੈਣਾ ਜਾਂ ਫਿਰ ਵਿਧਾਨ ਸਭਾ ਵਾਪਸ ਸੱਦ ਕੇ ਮਤਾ ਪਾਸ ਕਰੋ ਅਤੇ ਜਿਹੜੀ ਬੈਕ ਟੂ ਵਰਕ ਲੈਜਿਸਲੇਸ਼ਨ ਆ ਉਹ ਲਿਆਂਦੀ ਜਾਵੇ ਇਹ ਦੋਵੇਂ ਚੀਜ਼ਾਂ NDP ਕਰਨਾ ਨਹੀਂ ਚਾਹੇਗੀ
ਬਿਲਕੁਲ ਕਿਉਂਕਿ ਸਰਕਾਰ ਦੀਆਂ ਹੋਰ ਬੜੀਆਂ ਸਿਰਦਰਦੀਆਂ ਨੇ ਇਸ ਬਾਰੇ ਸੋ ਡ੍ਰਿਪਾਂ ਨੂੰ ਲੈ ਕੇ ਅਤੇ ਹੋਰ ਕਈ ਚੀਜ਼ਾਂ ਨੂੰ ਲੈ ਕੇ ਸਰਕਾਰ ਆਲਰੇਡੀ ਬੈਕਫੁੱਟ 'ਤੇ ਆ ਅਤੇ ਨਰਸਿਸ ਮਤਲਬ ਹੈਲਥ ਕੇਅਰ ਸੈਕਟਰ ਉਹਨਾਂ ਦਾ ਵਿਰੋਧ, ਉਹਨਾਂ ਦੀ ਨਾਰਾਜ਼ਗੀ ਸਰਕਾਰ ਨਹੀਂ ਚੱਲਣਾ ਚਾਹੇਗੀ, ਇਸ ਵਿੱਚ ਸਰਕਾਰ ਅਫੋਰਡ ਨਹੀਂ ਕਰਦੀ।
ਤੁਸੀਂ ਜਿਹੜੀ ਗੱਲ ਕਰਦੇ ਹੋ ਵੀ ਸਰਕਾਰ ਦੀਆਂ ਸਿਰਦਰਦੀਆਂ ਹੋਰ ਕਈ ਨੇ, ਆ ਦੇਖੋ ਇਸ ਸਾਲ ਮਾਰਚ ਦੇ ਵਿੱਚ ਕਿੰਨੀਆਂ ਗੱਲਾਂ ਹੋਈਆਂ ਸੀ, ਅਮਰੀਕਾ ਤੋਂ ਡਾਕਟਰ ਆ ਰਹੇ ਆ ਜੀ, ਮੈਡੀਕਲ ਪ੍ਰੋਫੈਸ਼ਨਲਸ ਕਿੰਨੇ ਆ ਰਹੇ ਆ, ਅਤੇ ਉਹਨਾਂ ਨੂੰ ਅਸੀਂ ਸੂਬੇ ਦੇ ਵਿੱਚ ਵੱਖੋ ਵੱਖਰੀਆਂ ਥਾਵਾਂ 'ਤੇ ਡਿਪਲੋਏ ਕਰਾਂਗੇ। ਇੰਟੀਰੀਅਰ ਦੇ ਵਿੱਚ ਵੀ ਹੋਸਪਿਟਲ ਕਲੋਜਰ ਵਗੈਰਾ ਕਾਫੀ ਹੋਏ ਆ, ਅਤੇ ਉਹਨਾਂ ਦਾ ਕਹਿਣਾ ਵੀ ਕਿੱਥੇ ਨੇ ਡਾਕਟਰ ਉਹ, ਕਿੱਥੇ ਨੇ ਉਹ ਮੈਡੀਕਲ ਪ੍ਰੋਫੈਸ਼ਨਲਸ ਜਿਨ੍ਹਾਂ ਨੇ ਇੱਥੇ ਆ ਕੇ ਕੰਮ ਕਰਨਾ ਸੀ, ਜਿਨ੍ਹਾਂ ਬਾਰੇ ਮਾਰਚ ਦੇ ਵਿੱਚ ਦੱਸਿਆ ਗਿਆ ਸੀ ਕਿ ਕੀ ਜਿਹੜਾ ਉਹ ਵੀ ਨੰਬਰ ਕਿ ਜਿਨ੍ਹਾਂ ਨੇ ਆਪਣੀ ਦਿਲਚਸਪੀ ਜਿਤਾਈ ਸੀ ਕਿ ਅਸੀਂ ਅਮਰੀਕਾ ਤੋਂ ਬੀ ਸੀ ਦੇ ਵਿੱਚ ਮੂਵ ਹੋਣਾ ਚਾਹੁੰਦੇ ਹਾਂ, ਉਹ ਮੈਡੀਕਲ ਪ੍ਰੋਫੈਸ਼ਨਲਸ ਕੀ ਅਜੇ ਉੱਨੀ ਵੱਡੀ ਗਿਣਤੀ ਦੇ ਵਿੱਚ ਆ ਨਹੀਂ ਰਹੇ, ਕਿੱਥੇ ਨੇ?
ਹਾਂ, ਅਤੇ ਅਸੀਂ ਇਹ ਨਾ ਭੁੱਲੀਏ ਕਿ ਇਸ ਸਾਲ ਮਿਊਨਸੀਪਲ ਇਲੈਕਸ਼ਨ ਆ, ਸੋ ਜਿਹੜੇ ਇੰਟੀਰੀਅਰ ਦੇ ਵਿੱਚ ਵੀ ਜਿਹੜੇ ਮੇਅਰਸ ਨੇ ਉਹਨਾਂ ਵਾਸਤੇ ਇੱਕ ਬੜਾ ਸੌਖਾ ਟਾਰਗੇਟ ਹੋਏਗੀ ਬੀ ਸੀ ਸਰਕਾਰ ਕਿ ਦੇਖੋ ਜੀ ਸਾਡੇ ਹੋਸਪਿਟਲ ਦੇ ਵਿੱਚ ਕਲੋਜਰਸ ਹੋ ਜਾਂਦੇ ਆ, ਡਾਇਵਰਜਨਸ ਹੋ ਜਾਂਦੀਆਂ, ਇਹ ਬੀ ਸੀ ਸਰਕਾਰ ਦੀ ਨਲੈਕੀ ਆ ਜਾਂ ਕਹਿ ਲਓ ਵੀ ਨਾਕਾਮਯਾਬੀ ਆ।
ਪਰ ਚੱਕਰ ਇਹ ਆ ਨਾ ਕਿ ਜਿਹੜੇ ਕਲੋਜਰਸ ਹੋ ਰਹੇ ਨੇ ਉਹ ਐਕਚੁਲੀ ਹੋ ਰਹੇ ਨੇ,
ਹਾਂਜੀ,
ਮਤਲਬ ਉਹ ਇੱਦਾਂ ਨਹੀਂ ਕਹਿ ਰਹੇ ਕਿ ਜਦੋਂ ਜਦੋਂ ਕਲੋਜਰ ਹੁੰਦਾ, ਉਹ ਐਕਟਿਵਲੀ ਕਲੋਜਰ ਹੋ ਰਹੇ ਨੇ।
ਬਿਲਕੁਲ, ਐਂਡ ਇਸ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕੀਤਾ
ਜਾਏਗਾ
ਮੇਅਰਸ ਵੱਲੋਂ ਬਿਕਾਜ਼ ਆਫ ਦ ਇਲੈਕਸ਼ਨ, ਤੇ ਉਸ ਕਰਕੇ ਸਰਕਾਰ ਹੋਰ ਜ਼ਿਆਦਾ ਕਾਰਨਰ ਹੋਏਗੀ। ਸੋ ਬਿਲਕੁਲ ਵੀ ਸਰਕਾਰ ਦੀਆਂ ਹੋਰ ਬੜੀਆਂ ਸਿਰਦਰਦੀਆਂ ਨੇ
ਜੀ,
ਤੇ ਉਹ ਇਸ ਵੇਲੇ ਨਰਸਿਸ ਦੀ ਨਾਰਾਜ਼ਗੀ, ਉਹਨਾਂ ਦਾ ਵਿਰੋਧ ਨਹੀਂ ਚੱਲਣਾ ਚਾਹੁੰਗੇ।
ਅਤੇ ਵਾਸੂ ਜੀ, ਵਾਟਰ ਰਿਸਟ੍ਰਿਕਸ਼ਨਸ ਜਿਹੜੀਆਂ ਸਟੇਜ 3 ਵਾਲੀਆਂ ਸੀ ਉਹ ਵੀ ਹੁਣ ਮੁੜ ਕੇ ਸਟੇਜ 2 ਹੋ ਜਾਣਗੀਆਂ ਪਰਸੋਂ ਤੋਂ, 16 ਜੁਲਾਈ ਵੀਰਵਾਰ ਤੋਂ ਬੈਕ ਟੂ ਸਟੇਜ 2 ਵਾਟਰ ਰਿਸਟ੍ਰਿਕਸ਼ਨਸ। ਹਾਲਾਂਕਿ ਸਰੀ ਨੇ ਤਾਂ ਸਟੇਜ 3 ਮੰਨੀਆਂ ਹੀ ਨਹੀਂ ਸੀ ਰਿਸਟ੍ਰਿਕਸ਼ਨਸ ਨਾ, ਕਿਉਂਕਿ ਜਿਹੜਾ ਆਪਣਾ ਵਾਟਰ ਕੰਜ਼ਰਵੇਸ਼ਨ ਦਾ ਲਹਿਦਾ ਪਲਾਨ ਸਾਂਝਾ ਕਰ ਲਿਆ ਸੀ, ਸਰੀ ਦੇ ਇਸ ਕਦਮ ਦੀ ਆਲੋਚਨਾ ਵੀ ਬੜੀ ਹੋਈ ਸੀ ਬਾਕੀ ਦੇ ਰੀਜਨਲ ਮੇਅਰਸ ਵੱਲੋਂ, ਮੈਟਰੋ ਵੈਨਕੂਵਰ ਵੱਲੋਂ, ਕਿਉਂਕਿ ਤਰਕ ਇਹ ਸੀ ਸਟੇਜ 3 ਵਾਟਰ ਰਿਸਟ੍ਰਿਕਸ਼ਨਸ ਦਾ ਕਿ ਸਟੈਨਲੇ ਪਾਰਕ ਦੇ ਹੇਠੋਂ ਜਿਹੜੀ ਇੱਕ ਵਾਟਰ ਸਪਲਾਈ ਦੀ ਬੜੀ ਪੁਰਾਣੀ ਜਿਹੜੀ ਪਾਈਪਲਾਈਨ ਨਿਕਲਦੀ ਸੀ, ਸੈਕਿੰਡ ਨੈਰੋਜ਼ ਜਿਹੜੀ ਉਹ ਹੈਗੀ ਆ, ਉਹਨੂੰ ਰਿਪਲੇਸ ਕੀਤਾ ਜਾ ਰਿਹਾ ਸੀ। ਉਹ ਵੈਸੇ ਨੌਰਥ ਵੈਨਕੂਵਰ ਤੋਂ ਵੈਨਕੂਵਰ ਦੇ ਵਿੱਚ ਪਾਣੀ ਸਪਲਾਈ ਕਰਦੀ ਆ, ਪਰ ਕਿਉਂਕਿ ਸਾਡਾ ਸਾਰਾ ਜਿਹੜਾ ਪਾਣੀ ਦੀ ਸਪਲਾਈ ਦਾ ਸਿਸਟਮ ਉਹ ਇੰਟਰਕਨੈਕਟਡ ਆ, ਤਰਕੇ ਦਿੱਤਾ ਗਿਆ ਸੀ ਮੈਟਰੋ ਵੈਨਕੂਵਰ ਵੱਲੋਂ ਕਿ ਜੀ ਇਸ ਕਰਕੇ ਅਸੀਂ ਸਟੇਜ 3 ਰਿਸਟ੍ਰਿਕਸ਼ਨਸ ਲਗਾ ਰਹੇ ਹਾਂ ਤਾਂ ਕਿ ਪਾਣੀ ਦੀ ਕਿਤੇ ਕਿੱਲਤ ਨਾ ਆਵੇ। ਇੱਧਰ ਫੀਫਾ ਵਰਲਡ ਕੱਪ ਵਾਲੇ ਮੈਚ ਵਗੈਰਾ ਵੀ ਸੀਗੇ ਨੈਚੁਰਲੀ, ਉਹਦੇ ਕਰਕੇ ਵੀ ਲੋਕਾਂ ਦੀ ਆਮਦ ਬਹੁਤ ਵਧੀ ਹੋਈ ਸੀ, ਉਹ ਵੀ ਇੱਕ ਕਾਰਨ ਸੀ। ਪਰ ਸਰੀ ਦਾ ਕਹਿਣਾ ਸੀ ਕਿ ਨਹੀਂ ਭਾਈ, 3 ਰਿਜ਼ਰਵੋਇਰ ਆ, ਇੱਕ ਨੌਰਥਵੈਨ, ਇੱਕ ਸੀਮੋਰ, ਇੱਕ ਕੈਪੀਲਾਨੋ ਅਤੇ ਇੱਕ ਹੈਗਾ ਕੋਕਿਟਲਮ ਵਾਲਾ। ਵੀ ਸਰੀ ਤਾਂ ਕੋਕਿਟਲਮ ਵਾਲੇ ਰਿਜ਼ਰਵੋਇਰ ਨਾਲ ਕਨੈਕਟਡ ਆ, ਸਾਡਾ ਡਾਇਰੈਕਟਲੀ ਜਿਹੜੀ ਸਾਡੀ ਪਾਣੀ ਦੀ ਸਪਲਾਈ ਆ ਉਹ ਸਟੈਨਲੀ ਪਾਰਕ ਵਾਲੀ ਕੰਸਟਰਕਸ਼ਨ ਨਾਲ ਲਿੰਕਡ ਨਹੀਂ ਆ, ਫਿਰ ਸਾਡੇ 'ਤੇ ਰਿਸਟ੍ਰਿਕਸ਼ਨ ਕਾਹਦੀ?
ਕਿਉਂਕਿ ਜਿਹੜੀ ਆ ਸੈਕਿੰਡ ਨੈਰੋਜ਼ ਵਾਲੀ ਜਿਹੜੀ ਮੇਨ ਆ, ਇਹ ਸੀਮੋਰ ਅਤੇ ਕੈਪੀਲਾਨੋ ਵਾਲੇ ਰਿਜ਼ਰਵੋਇਰਸ ਦੇ ਵਿੱਚੋਂ ਪਾਣੀ ਵੈਨਕੂਵਰ ਤੱਕ, ਮੈਟਰੋ ਵੈਨਕੂਵਰ ਤੱਕ ਲੈ ਕੇ ਆਉਂਦੀ ਆ
ਜੀ।
ਸਿਟੀ ਓਫ ਸਰੀ ਦਾ ਕਹਿਣਾ ਸੀ ਸਾਡਾ ਤਾਂ ਜਿਹੜਾ ਲਿੰਕ ਆ ਉਹ ਕੋਕਿਟਲਮ ਵਾਲੇ ਰਿਜ਼ਰਵੋਇਰ ਦੇ ਨਾਲ ਆ, ਸੋ ਸਾਡੇ 'ਤੇ ਕਹਿੰਦੇ ਇਹਦਾ ਕੋਈ ਪ੍ਰਭਾਵ ਨਹੀਂ ਹੈ। ਦੂਸਰਾ, ਸਿਟੀ ਵੱਲੋਂ ਸ਼ੁਰੂ ਤੋਂ ਹੀ ਕਾਫੀ ਸਮੇਂ ਤੋਂ ਹੁਣ ਮੈਟਰੋ ਵੈਨਕੂਵਰ ਦੇ ਤੌਰ ਤਰੀਕਿਆਂ ਦਾ ਵੈਸੇ ਵਿਰੋਧ ਕੀਤਾ ਜਾ ਰਿਹਾ। ਸਿਟੀ ਵੱਲੋਂ ਇਹ ਕਿਹਾ ਜਾਂਦਾ ਵੀ ਇਹ ਪ੍ਰਬੰਧਨ ਬਿਹਤਰ ਕਰ ਸਕਦੇ ਆ, ਵੀ ਪਾਣੀ ਦੀ ਕੋਈ ਕਿੱਲਤ ਹੈ ਨਹੀਂ, ਕਿ ਕੈਨੇਡਾ ਇਜ਼ ਵਨ ਆਫ ਦਾ ਯੂ ਨੋ ਲਾਰਜੈਸਟ ਫਰੈਸ਼ ਵਾਟਰ ਸਾਡੇ ਜਿਹੜੇ ਰਿਜ਼ਰਵਸ ਨੇ, ਵੀ ਸਾਡੇ ਜਿੰਨੀਆਂ ਸਾਡੇ ਇੱਥੇ ਫਰੈਸ਼ ਵਾਟਰ ਲੇਕਸ ਨੇ ਹੋਰ ਕਿਤੇ ਹੈ ਨਹੀਂ ਪੂਰੇ ਵਿਸ਼ਵ ਦੇ ਵਿੱਚ। ਸੋ ਵੀ ਸਾਡੇ ਕੋਲ ਤਾਂ ਪਾਣੀ ਦੀ ਬਹੁਤਾਤ ਹੈ, ਅਤੇ ਇੱਥੇ ਮੈਟਰੋ ਵੈਨਕੂਵਰ ਵੱਲੋਂ ਕਿਉਂਕਿ ਪ੍ਰਬੰਧਨ ਬਿਹਤਰ ਨਹੀਂ ਕੀਤਾ ਜਾ ਰਿਹਾ, ਇਸ ਕਰਕੇ ਇਹ ਦਿੱਕਤਾਂ ਨੇ, ਐਂਡ ਵੀ ਡੋਂਟ ਸਬਸਕ੍ਰਾਈਬ ਟੂ ਦੈਟ। ਸੋ ਸਿਟੀ ਦਾ ਤਰਕ ਇਹ ਸੀ, ਅਤੇ ਹੁਣ ਕਿਉਂਕਿ ਜਿਹੜੀ ਉਹ ਮੇਨ ਦੀ ਕੰਸਟਰਕਸ਼ਨ ਸੀ ਉਹ ਮੁਕੰਮਲ ਹੋ ਗਈ ਹੈ, ਅਤੇ ਮੈਟਰੋ ਵੈਨਕੂਵਰ ਵੱਲੋਂ ਕੱਲ੍ਹ ਕਿਹਾ ਗਿਆ, ਅਨਾਊਂਸ ਕੀਤਾ ਗਿਆ ਕਿ ਸਟਾਰਟਿੰਗ ਥਰਸਡੇ ਡੇ ਆਫਟਰ ਟੁਮੋਰੋ, 16 ਤਰੀਕ ਤੋਂ ਦੇ ਆਰ ਆਲਸੋ ਸਕੇਲਿੰਗ ਬੈਕ ਦੀਜ਼ ਰਿਸਟ੍ਰਿਕਸ਼ਨਸ ਟੂ ਸਟੇਜ 2। ਸੋ ਸਟੇਜ 3 ਰਿਸਟ੍ਰਿਕਸ਼ਨਸ ਨਹੀਂ ਰਹਿਣਗੀਆਂ, ਸਟੇਜ 2 ਰਿਸਟ੍ਰਿਕਸ਼ਨਸ ਹੋਣਗੀਆਂ, ਪਰ ਰਿਸਟ੍ਰਿਕਸ਼ਨਸ ਅਜੇ ਵੀ ਹੋਣਗੀਆਂ। ਉਹਨਾਂ ਨੇ ਕਿਹਾ ਕਿ ਕੰਜ਼ਰਵੇਸ਼ਨ ਇਜ਼ ਦਾ ਕੀ, ਵੀ ਪਾਣੀ ਜਿਹੜਾ ਅਜੇ ਵੀ ਸੋਚ ਸਮਝ ਕੇ ਤੁਸੀਂ ਵਰਤੋ,
ਕਿਉਂਕਿ ਸਨੋ ਪੈਕ ਦੇਖੋ ਅਜੇ ਵੀ ਡਾਊਨ ਆ, ਆਉਂਦੇ ਦਿਨਾਂ ਦੇ ਵਿੱਚ ਮੌਸਮ ਗਰਮ ਅਤੇ ਹੋਰ ਖੁਸ਼ਕ ਰਹਿਣ ਵਾਲਾ, ਇਸ ਕਰਕੇ ਕੰਜ਼ਰਵੇਸ਼ਨ ਇੰਪੋਰਟੈਂਟ ਆ। ਪਰ ਹੁਣ ਦੇਖੋ ਸਰੀ ਦੇ ਵਿੱਚ ਤਾਂ ਅਗੇਨ ਸਟੇਜ 3 ਵਾਟਰ ਰਿਸਟ੍ਰਿਕਸ਼ਨਸ ਲਾਗੂ ਹੋਈਆਂ ਹੀ ਨਹੀਂ ਸੀ, ਪਰ ਜਿਹੜੇ ਬਾਕੀ ਦੀਆਂ ਮਿਊਨਿਸਪੈਲਿਟੀਜ਼ ਦੇ ਵਿੱਚ ਰਹਿਣ ਵਾਲੇ ਲੋਕ ਨੇ ਜਿਹੜੇ ਮੈਟਰੋ ਰੀਜਨ 'ਚ ਆਉਂਦੇ ਆ, ਹੁਣ ਤੁਸੀਂ ਪਰਸੋਂ ਤੋਂ ਬਾਅਦ ਆਪਣੇ ਡਰਾਈਵ ਵਿੱਚ ਆਪਣੀ ਕਾਰ ਧੋ ਸਕੋਗੇ, ਪਰ ਅਜੇ ਵੀ ਲੋਨ ਨੂੰ ਪਾਣੀ ਲਗਾਉਣ ਦੇ ਉੱਪਰ ਪਾਬੰਦੀ ਹੈ, ਕਿਉਂਕਿ ਉਹ ਸਟੇਜ 2 ਦੇ ਅਧੀਨ ਆਉਂਦਾ ਹੈ। ਜਿਹੜੇ ਤੁਸੀਂ ਰੁੱਖਾਂ ਨੂੰ, ਸ਼ਰੱਬਸ ਨੂੰ ਜਾਂ ਜਿਹੜੇ ਕੋਈ ਫੁੱਲ ਨੇ, ਪੌਦੇ ਨੇ, ਉਹਨਾਂ ਨੂੰ ਪਾਣੀ ਦਿੱਤਾ ਜਾ ਸਕਦਾ ਹੁਣ ਕਿਸੇ ਵੀ ਦਿਨ, ਕਿਸੇ ਵੀ ਸਮੇਂ। ਸੋ ਉਹਦੇ ਉੱਪਰੋਂ ਵੀ ਰਿਸਟ੍ਰਿਕਸ਼ਨ ਹਟੀ ਆ। ਇਹ ਦੱਸਿਆ ਕਿਹਾ ਜਾਂਦਾ, ਰਿਕਮੈਂਡ ਕੀਤਾ ਜਾਂਦਾ ਕਿ ਹੈਂਡ ਹੈਲਡ ਜਿਹੜੀ ਹੋਜ਼ ਵਰਤੀ ਜਾਵੇ ਜਿਹਦੇ ਉੱਪਰ ਕਿ ਸ਼ਟ ਆਫ ਵਾਲਵ ਲੱਗਿਆ ਹੋਵੇ, ਜਾਂ ਫਿਰ ਸੋਕਰ ਹੋਜ਼ ਵਾਟਰ ਕੰਟੇਨਰ ਮਸ਼ਕਾਂ ਦੇ ਨਾਲ, ਜਾਂ ਫਿਰ ਡ੍ਰਿਪ ਇਰੀਗੇਸ਼ਨ ਕੀਤੀ ਜਾ ਸਕਦੀ ਆ। ਵਾਟਰ ਸਪ੍ਰਿੰਕਲਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਐਨੀ ਡੇ ਬਿਟਵੀਨ 5 AM। ਸੋ ਇਹ ਸਟੇਜ 2 ਦੇ ਅਧੀਨ ਆਉਂਦਾ। ਬਾਕੀ ਵੈਜੀਟੇਬਲ ਗਾਰਡਨਸ ਨੂੰ ਪਾਣੀ ਦਿਓ, ਇਹ ਸਾਰਾ ਕੁਝ ਕੀਤਾ ਜਾ ਸਕਦਾ।
ਤੇ ਜਿਹੜੀਆਂ ਸਿਟੀ ਆਫ ਸਰੀ ਦੀਆਂ ਜਿਹੜੀਆਂ ਆਪਣੀਆਂ ਸਟੇਜ 2 ਰੈਸਟ੍ਰਿਕਸ਼ਨਸ ਨੇ ਉਹ ਥੋੜੀਆਂ ਜਿਹੀਆਂ ਇਸ ਤੋਂ ਅਲੈਦਾ ਨੇ। ਸੋ ਜੇ ਤੁਸੀਂ ਬਹੁਤ ਹੀ ਕੋਈ ਡਿਟੇਲ ਇਹਦੀ ਪੜ੍ਹਨਾ ਚਾਹੁੰਦੇ ਹੋ, ਸੋ ਜੇ ਤੁਸੀਂ ਸਿਟੀ ਆਫ ਸਰੀ ਦੇ ਵਿੱਚ ਰਹਿੰਦੇ ਹੋ ਤੇ ਸਿਟੀ ਆਫ ਸਰੀ ਦੀ ਵੈਬਸਾਈਟ 'ਤੇ ਜਾ ਕੇ ਪੂਰੀ ਡਿਟੇਲ ਪੜ੍ਹੀ ਜਾ ਸਕਦੀ ਹੈ। ਮੈਟਰੋ ਵੈਂਕੂਵਰ ਦੀਆਂ ਰੈਸਟ੍ਰਿਕਸ਼ਨਸ ਥੋੜੀਆਂ ਜਿਹੀਆਂ ਅਲੈਦਾ ਨੇ, ਥੋੜ੍ਹਾ ਜਿਹਾ ਫਰਕ ਹੈਗਾ।
ਜੀ ਜੀ ਜੀ
ਸਿਟੀ ਆਫ ਸਰੀ ਦੀਆਂ ਥੋੜੀਆਂ ਕਹਿ ਲਓ ਕਿ ਜ਼ਿਆਦਾ ਰਿਲੈਕਸ ਨੇ ਰੈਸਟ੍ਰਿਕਸ਼ਨਸ। ਸਾਡੇ ਬਹੁਤ ਸਪੈਸ਼ਲ ਲਿਸਨਰ ਦਾ ਇੱਕ ਮੈਸੇਜ ਆਇਆ ਹੋਇਆ
ਕਹਿੰਦੇ ਡਾਕਟਰਾਂ ਨੂੰ
ਕਹਿੰਦੇ ਵੀ ਕਾਫੀ ਨਹੀਂ ਮਿਲੀ ਤੇ ਕਹਿੰਦੇ ਇਸ ਕਰਕੇ ਡਾਕਟਰ ਆਏ ਨਹੀਂ,
ਉਹਨੂੰ ਕਾਫੀ ਮਿਲ ਗਈ ਉਹਨੂੰ ਸਵਾਦ ਨਹੀਂ ਲੱਗੀ।
ਹਾਂ ਜਾਂ ਉਹ ਕਹਿੰਦੇ ਵੀ ਇੱਥੇ ਇੰਨੀ ਮਹਿੰਗੀ ਸਾਡੀ ਕਾਫੀ ਦਾ ਇੰਨਾ ਵਿਵਾਦ ਬਣ ਗਿਆ ਵੀ ਅਸੀਂ ਨਹੀਂ ਜਾਣਾ।
ਸਹੀ ਗੱਲ ਆ।
$164 ਦੀ ਕਾਫੀ ਦਾ ਕੱਪ ਸੀਗਾ,
ਕਿੰਨਾ ਸੀ $160 ਦੇ ਵਿੱਚ ਸੀ ਨੰਬਰ, ਉਹ
$164 ਪਰ ਕੱਪ
ਏਦਾਂ ਕੁਛ ਸੀਗਾ
ਸੀ। ਸੋ ਡਾਕਟਰ ਜਾਂ ਕਹਿ ਲਓ ਵੀ ਉਹਨਾਂ ਨੂੰ ਚਸ ਪੈ ਗਿਆ ਇੱਥੇ ਆਏ ਹੋਣਗੇ, ਫਿਰ ਇੱਥੇ $164 ਵਾਲੀ ਕਾਫੀ ਮਿਲੀ
ਨਹੀਂ। ਪਰ ਦੇਖੋ ਇਹ ਕੰਸਰਨ ਨਾ ਹੈਲਥ ਕੇਅਰ ਸਿਸਟਮ ਦੇ ਵਿੱਚ ਵਾਸੂ ਜੀ, ਜੋ ਪ੍ਰੋਫੈਸ਼ਨਲਸ ਦੀ ਘਾਟ ਆ, ਨਰਸਿਸ ਦਾ ਵੀ ਕਾਫੀ, ਜੋ ਇਸ ਵੇਲੇ ਜੋਬ ਐਕਸ਼ਨ ਵਗੈਰਾ ਚੱਲ ਰਿਹਾ ਜਾਂ ਜੋ ਇਸ ਵੇਲੇ ਕੌਨਫਲਿਕਟ ਬਣਿਆ ਹੋਇਆ ਉਹਦੇ ਵਿੱਚ ਇੱਕ ਲੈਕ ਆਫ ਰਿਸੋਰਸਿਸ ਇੱਕ ਬਹੁਤ ਵੱਡਾ ਇਸ਼ੂ ਆ। ਹੁਣ ਜੇ ਸਰਕਾਰ ਨਰਸਿਸ ਦੀ ਤਨਖਾਹ ਵਧਾਉਂਦੀ ਆ ਪਰ ਉੱਧਰੋਂ ਜ਼ਿਆਦਾ ਨਰਸਿਸ ਵੀ ਹਾਇਰ ਕਰਨੀਆਂ, ਤੁਸੀਂ ਦੋਨੋਂ ਕੰਮ ਨਹੀਂ ਨਾ ਹੋ ਸਕਦੇ, ਕਿਉਂਕਿ ਜੇ ਤੁਸੀਂ ਪਹਿਲਾਂ ਵੇਜ ਇੰਕਰੀਜ਼ ਕਰ ਦਿੰਦੇ ਹੋ ਫਿਰ ਜਿਹੜੇ ਨਵੇਂ ਆਉਣਗੇ ਮੈਂਬਰ ਉਹਨਾਂ ਦੀ ਤਾਂ ਵੇਜ ਆਲਰੇਡੀ ਉਸ ਬੇਸ 'ਤੇ ਸੈੱਟ ਹੋ ਗਈ।
ਹਾਂਜੀ ਹਾਂਜੀ।
ਸੋ ਪੈਸੇ ਤਾਂ ਅੱਗੇ ਨਹੀਂ ਹੈਗੇ, ਖਜ਼ਾਨਾ ਤਾਂ ਖਾਲੀ ਹੈ।
ਯਾ ਵਿਜੇ ਜੀ, ਆਪਾਂ ਭੁੱਲ ਜਾਂਦੇ ਹਾਂ ਫਿਰ ਕਿ ਵੀ ਟੇਕ ਇਟ ਫੋਰ ਗ੍ਰਾਂਟਿਡ ਕਿ $40 billion ਵਿਜੇ ਜੀ ਅਸੀਂ ਹਰ ਸਾਲ BC ਵਿੱਚ ਹੈਲਥ ਕੇਅਰ 'ਤੇ ਖਰਚ ਕਰ।
ਸਭ ਤੋਂ ਵੱਡਾ ਖਰਚਾ ਸੂਬਾ ਸਰਕਾਰ ਦਾ ਜੇ ਕਿਸੇ ਚੀਜ਼ 'ਤੇ ਹੈ ਉਹ ਸਿਹਤ ਸੰਭਾਲ 'ਤੇ।
ਯਾ ਉਹ ਚਲੋ ਉਹਨੂੰ ਵੀ ਸਾਈਡ 'ਤੇ ਰੱਖੋ, $40 billion
ਆਪਣੇ ਬਿਲੀਅਨ
$40,000 million ਦੀ ਆਪਾਂ ਗੱਲ ਕਰ ਰਹੇ ਹਾਂ।
ਜੀ ਜੀ।
ਇਹ ਪੂਰੇ ਕੈਨੇਡਾ ਵਾਸਤੇ ਨਹੀਂ, ਪੂਰੇ ਵਿਸ਼ਵ ਵਾਸਤੇ ਨਹੀਂ, ਸਿਰਫ BC ਵਾਸਤੇ,
ਇਕੱਲੇ BC
ਸਿਰਫ BC ਦੀ ਜਨਸੰਖਿਆ ਵਾਸਤੇ ਹੈਲਥ ਕੇਅਰ 'ਤੇ $40 billion ਹਰ ਸਾਲ ਖਰਚ ਕੀਤਾ ਜਾਂਦਾ ਤੇ ਉਹਦੇ ਬਾਵਜੂਦ ਇਹ ਸਥਿਤੀ ਹੈ।
ਤੇ ਵਾਸੂ ਜੀ ਕਿੰਨੀ ਵਾਰ ਆਪਾਂ ਇਹ ਵੀ ਜ਼ਿਕਰ ਕਰ ਚੁੱਕੇ ਹਾਂ, ਜੇ ਰਿਪੋਰਟਾਂ ਦੇਖੋ OECD ਮੁਲਕਾਂ ਦੀਆਂ ਕਿ ਕੈਨੇਡਾ ਪਰ ਕੈਪੀਟਾ ਓਵਰਆਲ ਐਜ਼ ਅ ਕੰਟਰੀ ਅਸੀਂ ਸਿਹਤ ਸੰਭਾਲ 'ਤੇ ਸਭ ਤੋਂ ਵੱਧ ਪੈਸੇ ਖਰਚਦੇ ਹਾਂ ਕਿ ਐਵਰੇਜ ਹਰ ਵਿਅਕਤੀ ਉੱਪਰ ਕਿੰਨਾ ਖਰਚਾ ਹੋ ਰਿਹਾ। ਅਤੇ ਜੇ ਤੁਸੀਂ ਹੈਲਥ ਆਊਟਕਮਸ ਵੇਖੋ ਤਾਂ OECD ਦੇ ਵਿੱਚ ਸਾਡੇ ਉਹ ਸਭ ਤੋਂ ਜਿਹੜੇ ਮਾੜੇ ਆਊਟਕਮਸ ਵਾਲੇ ਮੁਲਕ ਨੇ ਉਹਨਾਂ ਦੇ ਵਿੱਚੋਂ ਨਾ।
ਬਿਲਕੁਲ। ਸੋ $40 billion ਖਰਚ ਕੇ ਤਾਂ ਵਿਜੇ ਜੀ ਡਿਸਕਸ਼ਨ ਇਹ ਹੋਣੀ ਚਾਹੀਦੀ ਆ ਵੀ ਇੱਥੇ ਕੋਈ ਵਿਅਕਤੀ ਜੇ ER ਗਿਆ ਤੇ ਉਹਨੂੰ 7 ਸਕਿੰਟਾਂ ਦੇ ਵਿੱਚ ਡਾਕਟਰ ਮਿਲਿਆ ਕਿ 12 ਸਕਿੰਟਾਂ ਦੇ ਵਿੱਚ ਡਾਕਟਰ ਮਿਲਿਆ, ਗੱਲ ਤਾਂ ਇੱਦਾਂ ਦੀ ਡਿਸਕਸ਼ਨ ਹੋਣੀ ਚਾਹੀਦੀ। ਇੱਥੇ ਹੋ ਰਿਹਾ ਵੀ 12 ਘੰਟੇ ਵੇਟ ਕੀਤੀ ਕਿ 36 ਘੰਟੇ ਵੇਟ ਕੀਤੀ
ਸਪੈਸ਼ਲਿਸਟ ਇਨ ਸਮ ਕੇਸਿਸ, ਸਪੈਸ਼ਲਿਸਟ ਦੀ ਅਪਾਇੰਟਮੈਂਟ 7 ਹਫ਼ਤਿਆਂ ਬਾਅਦ ਮਿਲੀ ਕਿ 12 ਹਫ਼ਤਿਆਂ ਬਾਅਦ ਜਾਂ ਇਨ ਸਮ ਕੇਸਿਸ 7 ਮਹੀਨਿਆਂ ਬਾਅਦ ਕਿ 12 ਮਹੀਨਿਆਂ ਬਾਅਦ,
ਤੇ MRI ਵਾਸਤੇ 6 ਮਹੀਨੇ ਵੇਟ ਕਰਨੀ ਪਈ ਕਿ ਸਾਲ ਕੇ 2 ਸਾਲ ਵੇਟ ਕਰਨੀ ਪੈ ਗਈ।
ਹੁਣ ਇੱਥੇ MRI ਮਸ਼ੀਨ ਲੱਗ ਜਾਣੀ ਬਸ
ਡੈਲਟਾ ਦੇ ਵਿੱਚ? ਹਾਂਜੀ ਉਹ ਲੱਗੇਗੀ,
ਲੱਗੇਗੀ ਉਹਨੂੰ 3 ਸਾਲ ਲੱਗ ਜਾਣੇ,
ਲੱਗਦੀ
ਕਿੰਨੇ ਉਹਦੇ ਐਲਾਨ ਹੋਣਗੇ।
ਹਾਂਜੀ ਹਾਂਜੀ।
ਪਹਿਲਾਂ ਸਕੈਨ ਹੋਣ ਤੋਂ ਪਹਿਲਾਂ ਸਕੈਨ ਨਾਲੋਂ ਵੱਧ ਤਾਂ ਐਲਾਨ ਹੋ ਜਾਣੇ ਆ।
ਜੀ ਜੀ ਜੀ।
ਪਹਿਲੇ ਸਾਲ 'ਚ ਪਹਿਲੇ ਸਾਲ 'ਚ ਇੰਨੇ ਸਕੈਨ ਨਹੀਂ ਹੋਣੇ ਉਸ ਮਸ਼ੀਨ 'ਤੇ ਜਿੰਨੇ ਹੁਣ ਤੋਂ ਲੈ ਕੇ ਉਦੋਂ ਤੱਕ ਉਹਦੇ ਐਲਾਨ ਹੋ ਜਾਣੇ ਵੀ ਲੱਗ ਗਈ ਮਸ਼ੀਨ,
ਲੱਗ ਗਈ
ਜਾਂ ਲੱਗ ਰਹੀ ਆ। ਬਸ ਤੁਸੀਂ ਦੱਸ ਦਈਏ
ਜਿੰਨੀਆਂ ਮਸ਼ੀਨਾਂ ਆਈਆਂ ਉਨੇ ਐਲਾਨ ਹੋਣਗੇ,
ਉਨੇ ਐਲਾਨ ਹੋਣਗੇ,
ਉਨੇ ਉਦਘਾਟਨ ਹੋਣਗੇ।
ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਹੋਏਗਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ 2 ਜਾਂ 3 ਡਾਲਰ ਪਰ ਡੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ, ਇੱਕ ਦਹਾਕੇ ਤੋਂ ਇੰਡਸਟਰੀ ਵਿੱਚ ਮੰਨਿਆ ਪਰਮੰਨਿਆ ਨਾਮ, ਅਮਰਿੰਦਰ ਨੱਡਾ 6043632200 604-300-2300 or visit planinsurance.ca। ਧਨੋਆ ਕੰਸਟਰਕਸ਼ਨ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ ਅਤੇ ਜਿਵੇਂ ਤੁਸੀਂ ਕਹੋਗੇ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਸਰੀ, ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਘਰ ਬਣਾਉਣ ਦਾ ਇਹਨਾਂ ਨੂੰ ਚੰਗਾ ਖਾਸਾ ਤਜਰਬਾ, ਬਤੌਰ ਟਰੇਡਸਮੈਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ 604-618-1471, 604-618-1471। ਧਨੋਆ ਕੰਸਟਰਕਸ਼ਨ। ਇਸ ਵੀਕਐਂਡ ਤੇ ਇੱਕ ਕੰਮ ਜਿਹੜਾ ਮੈਂ ਕਰਨਾ ਹੀ ਕਰਨਾ ਤੁਹਾਨੂੰ ਦੱਸ ਦੇਣਾ,
ਗੱਡੀ ਧੋਣੀ,
ਗੱਡੀ
ਕਾਰ ਵਾਸ਼। ਆਈ ਨੋ ਯੂ।
ਮੈਨੂੰ ਨਾ ਸੇਲ ਤੇ ਮਿਲ ਗਿਆ ਸੀ ਪ੍ਰੈਸ਼ਰ ਵਾਸ਼ਰ ਇੱਕ ਕੋਸਕੋ ਤੋਂ।
ਉਹ ਤਾਂ ਇੰਨਾ ਚਾਹ ਤੁਹਾਨੂੰ?
ਨਹੀਂ ਨਹੀਂ, ਮੈਂ ਪਹਿਲਾਂ
ਰਿਸਟੈਂਸ ਦੱਸ ਦਿੰਦਾ ਫੋਰ ਦੇ ਬੈਨੀਫਿਟ। ਵੀ ਕੱਲ ਅਸੀਂ ਖਬਰਾਂ ਡਿਸਕਸ ਕਰ ਰਹੇ ਸੀ ਕੀ ਰਨ ਡਾਊਨ ਦੇ ਵਿੱਚ ਹੋ ਸਕਦਾ, ਖਬਰਾਂ ਕਿਹੜੀਆਂ ਕਿਹੜੀਆਂ ਹੋਣੀਆਂ ਚਾਹੀਦੀਆਂ। ਇਹ ਗੱਲ ਹੋਈ ਕਿ ਮੈਟਰੋ ਵੈਂਕੂਵਰ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਨੇ, ਵਾਟਰ ਰਿਸਟ੍ਰਿਕਸ਼ਨਸ, ਦੇ ਆਰ ਬੀਂਗ ਸਟੇਜ ਡਾਊਨ, ਦੇ ਆਰ ਬੀਂਗ ਸਕੇਲ ਡਾਊਨ, ਤੇ ਵਿਜੇ ਜੀ ਕਹਿੰਦੇ ਅੱਛਾ ਫਿਰ ਮੈਂ ਗੱਡੀ ਧੋ ਸਕਦਾ ਤੇ ਉਦੋਂ ਉਹਨਾਂ ਨੇ ਦੱਸਿਆ ਨੀ ਵੀ ਇਹ ਨਵਾਂ ਪ੍ਰੈਸ਼ਰ ਵਾਸ਼ਰ ਲੈ ਕੇ
ਉਹ ਤਾਂ ਹੋ ਗਿਆ
ਇੰਨਾ ਚਾਹ ਯਾਰ
ਪੁਰਾਣੀ ਗੱਲ ਹੋ ਗਈ ਉਹ ਤਾਂ
ਅੱਛਾ ਅੱਛਾ
ਹੋ ਗਏ 2 ਮਹੀਨੇ
ਪਰ ਚਾਹ ਹਜੇ ਵੀ ਹੈਗਾ
ਉਹ ਕੋਸਕੋ ਵਾਲੀ ਉਹੀ ਗੱਲ ਆ ਨਾ ਤੁਸੀਂ ਲੈਣ ਜਾਂਦੇ ਹੋ ਖੀਰੇ ਟਮਾਟਰ ਬੰਦਾ ਕਹਿੰਦਾ ਸੈਲਡ ਲੈ ਕੇ ਆਉਂਦੇ ਉੱਥੋਂ ਚਲੋ ਹੋਰ ਚੀਜ਼ਾਂ ਲੈ ਲਾਂਗੇ ਫਿਰ ਕੁਝ ਇਹੋ ਜਿਹੀਆਂ ਚੀਜ਼ਾਂ ਤੁਹਾਡੀ ਨਜ਼ਰ ਨਹੀਂ ਪੈ ਜਾਂਦੀਆਂ ਐਵੇਂ ਥੋੜੇ ਕੋਸਕੋ ਕਾਰਟ ਕੈਨੇਡਾ ਦੇ ਵਿੱਚ ਆਪਰੇਟ ਕੀਤੇ ਜਾਣ ਵਾਲਾ ਸਭ ਤੋਂ ਮਹਿੰਗਾ 4-ਵੀਲਰ ਆ
ਸਹੀ ਗੱਲ ਆ ਅੱਛਾ 40 ਬਿਲੀਅਨ ਮੈਂ ਬਿਲੀਅਨ 1 ਅਰਬ ਹੁੰਦਾ ਤੁਸੀਂ ਰੁਪਈਆਂ ਦੇ ਵਿੱਚ ਕਰੋਗੇ ਤੇ ਇਹ 2800 ਅਰਬ ਰੁਪਈਏ
ਜੀ
2800 ਅਰਬ ਰੁਪਏ ਹਰ ਸਾਲ BC ਦੇ ਵਿੱਚ ਹੈਲਥ ਕੇਅਰ ਦੇ ਉੱਤੇ ਖਰਚ ਹੋ ਰਹੇ ਨੇ ਤੇ ਫਿਰ ਸਾਨੂੰ ਕਿਹਾ ਜਾਂਦਾ ਕਿ ਜੀ 12 ਘੰਟੇ ਵੇਟ ਕਰਨੀ ਪੈਣੀ ਤੇ ਜੇ ਤੁਸੀਂ ਸਪੈਸ਼ਲਿਸਟ ਦੀ ਅਪੋਇੰਟਮੈਂਟ ਲੈਣੀ 6 ਮਹੀਨੇ ਵੇਟ ਕਰਨੀ ਪੈਣੀ MRI ਵਾਸਤੇ ਇਨ ਸਮ ਕੇਸਿਸ ਅਪ ਟੂ 1 ਸਾਲ ਦੀ ਵੇਟ ਕਰਨੀ ਪੈਣੀ ਵੀਰੇ ਜੀ ਪ੍ਰਭ ਕੋਤਰਾ ਜੀ ਦਾ ਮੈਸੇਜ ਆਇਆ
ਕੀ ਕਹਿੰਦੇ
ਕਹਿੰਦੇ ਮੈਂ ਵੀ ਕੋਸਕੋ ਵਾਲਾ ਗ੍ਰੀਨ ਪ੍ਰੈਸ਼ਰ ਵਾਸ਼ ਯੂਜ਼ ਕੀਤਾ
ਗ੍ਰੀਨ ਨਹੀਂ ਮੈਂ ਤਾਂ ਦੂਜਾ ਲਿਆ ਛੋਟਾ ਜਿਹਾ
ਅੱਛਾ ਗ੍ਰੀਨ ਵੀ ਛੋਟਾ ਹੋ ਸਕਦਾ
ਨਹੀਂ ਨਹੀਂ ਉਹ ਦੂਜਾ ਮੈਨੂੰ ਪਤਾ
ਕੀ ਪਤਾ ਉਹ ਹੋ ਰੰਗ ਆਉਂਦੇ
ਨਹੀਂ ਨਹੀਂ ਐਨੀ ਵਿਚਾਰਨ ਦੀ ਗੱਲ ਦੱਸੋ
ਕਹਿੰਦੇ ਫਸਟ ਟਾਈਮ ਔਨ ਸੰਡੇ ਗੱਡੀ ਕਹਿੰਦੇ ਦੁੱਧ ਨਾਲੋਂ ਚਿੱਟੀ ਨਿਕਲ ਗਈ
ਅੱਛਾ ਨਹੀਂ ਰੰਗ ਚਿੱਟਾ ਹੀ ਸੀ ਨਾ
ਜਿਹੜੀ ਤਾਂ ਗੱਡੀ ਸੀਗੀ ਚਿੱਟੇ ਰੰਗ ਦੀ ਤੇ ਥੱਲੋਂ ਹੋਰ ਉਹਦਾ ਕਹਿ ਲਓ ਵੀ ਹੋਰ ਨਿਖਰ ਕੇ ਨਿਕਲੀ ਫਿਰ ਤਾਂ ਠੀਕ ਆ
ਜੀ ਜੀ
ਪਤਾ ਕਿ ਕਾਲੀ ਗੱਡੀ ਚਿੱਟੀ ਕਰਤੀ
ਉਹਨੇ ਰੰਗ ਹੀ ਲਾ ਉਹਨੇ ਪੇਂਟ ਹੀ ਖੁਰਚਤਾ ਸਾਰਾ
ਵਿਜੇ ਜੀ ਹੈਲਥ ਕੇਅਰ ਨੂੰ ਲੈ ਕੇ ਵੀ ਬਹੁਤ ਮੈਸੇਜ ਆ ਰਹੇ
ਜੀ 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 ਇਹ ਬਸ ਵੀ ਦੇਖੋ ਕੁਝ ਨਾ ਸਮੱਸਿਆਵਾਂ ਇਹੋ ਜਿਹੀਆਂ ਨੇ ਯਾਰ ਜਿਹੜਾ ਵਿਅਕਤੀ ਉਸਦੇ ਵਿੱਚੋਂ ਲੰਘ ਰਿਹਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਕਿਸ ਭਾਅ ਬੀਤਦੀ ਆ ਐਂਡ ਇਹੀ ਇੱਕ ਰੀਜ਼ਨ ਬਣ ਜਾਂਦਾ ਕਿ ਕਈ ਵਾਰੀ ਹੈਲਥ ਕੇਅਰ ਦੇ ਮਾਮਲੇ 'ਤੇ ਨਾ ਜਿਸ ਤਰ੍ਹਾਂ ਦਾ ਤੁਸੀਂ ਸੋਚਦੇ ਹੋ ਕਿ ਲੋਕਾਂ ਦੇ ਵਿੱਚ ਇੱਕ ਐਕਟੀਵਿਜ਼ਮ ਹੋਣਾ ਚਾਹੀਦਾ ਹੋ ਨਹੀਂ ਪਾਉਂਦਾ ਕਿਉਂਕਿ ਐਟ ਐਨੀ ਗਿਵਨ ਟਾਈਮ ਐਵਰੀਬਡੀ ਇਜ਼ ਨੋਟ ਇੰਪੈਕਟਡ ਬਾਈ ਇਟ ਉਹ ਸਾਰਿਆਂ ਨੂੰ ਉਹਦਾ ਅਸਰ ਨਹੀਂ ਮਹਿਸੂਸ ਹੋ ਰਿਹਾ ਜਿਹੜੇ ਵੱਖੋ ਵੱਖਰੇ ਹੋਸਪਿਟਲਸ ਦੇ ਵਿੱਚ ਜਾਂ ਹੈਲਥ ਕੇਅਰ ਸਿਸਟਮ ਦੇ ਵਿੱਚੋਂ ਆਪਣਾ ਟੈਸਟ ਜਾਂ ਕੋਈ ਹੋਰ ਡਾਇਗਨੋਸਟਿਕਸ ਦੇ ਪ੍ਰੋਸੈਸ ਦੇ ਵਿੱਚੋਂ ਨਿਕਲ ਰਹੇ ਲੋਕ ਨੇ ਉਹ ਕੁੱਲ ਆਬਾਦੀ ਦਾ ਕਿੰਨਾ ਹਿੱਸਾ ਨੇ
ਮੈਸੇਜ ਇੱਕ ਲਿਸਨਰ ਦਾ ਆਇਆ ਕਹਿੰਦੇ ਆਮ ਸਟਿਲ ਵੇਟਿੰਗ ਫੋਰ ਸਪੈਸ਼ਲਿਸਟ ਅਪੋਇੰਟਮੈਂਟ ਸਿੰਸ 2024 2026 ਅੱਧਾ ਲੰਘ ਗਿਆ
ਜੀ ਜੀ
ਆਈ ਵੈਂਟ ਟੂ ਮਾਈ ਫੈਮਿਲੀ ਡਾਕਟਰ ਲਾਸਟ ਮੰਥ ਟੂ ਆਸਕ ਹਿਮ ਪਲੀਜ਼ ਸੈਂਡ ਮੀ ਐਨੀਵੇਅਰ ਇਨ ਕੈਨੇਡਾ ਕੈਨੇਡਾ ਦੇ ਵਿੱਚ ਕਹਿੰਦੇ ਕਿਤੇ ਵੀ ਮੈਂ ਜਾਣ ਲਈ ਤਿਆਰ ਹਾਂ ਮੈਨੂੰ ਸਪੈਸ਼ਲਿਸਟ ਨਾਲ ਅਪੋਇੰਟਮੈਂਟ ਦਵਾ ਦਿਓ ਲਾਸਟ ਮੰਥ ਕਹਿੰਦੇ ਮੈਂ ਗਿਆ ਸੀ ਬਟ ਨੋ ਕਾਲ ਸੋ ਫਾਰ ਈਵਨ ਪੂਰੇ ਕੈਨੇਡਾ ਦੇ ਵਿੱਚ ਕਹਿੰਦੇ ਕਿਤੇ ਵੀ ਅਪੋਇੰਟਮੈਂਟ ਨਹੀਂ ਕਹਿੰਦੇ ਉਹ ਮਿਲ ਪਾ ਰਹੀ
ਮੈਂ ਜੇ ਸਾਡੇ ਸੁਣਨ ਵਾਲੇ ਸਾਨੂੰ ਦੱਸ ਸਕਣ ਕਿ ਉਹਨਾਂ ਦੀ ਉਹ ਨੇਚਰ ਆਫ ਦ ਪ੍ਰੋਬਲਮ ਜਾਂ ਕਿਹੜੇ ਸਪੈਸ਼ਲਿਸਟ ਨਾਲ ਕਿ ਕਿਹੜੇ ਸਪੈਸ਼ਲਿਸਟ ਦੀ ਇੰਨੀ ਸ਼ੋਰਟੇਜ ਆ ਕਿ ਆਲਮੋਸਟ 2 ਸਾਲ ਹੋਣ ਨੂੰ ਆਏ ਅਤੇ ਅਪੋਇੰਟਮੈਂਟ ਨਹੀਂ ਮਿਲ ਰਹੀ
ਅਤੇ ਹੋਰ ਵੀ ਵਿਜੇ ਜੀ ਕਈ ਮੈਸੇਜਿਸ ਆ ਰਹੇ ਨੇ ਹੈਲਥ ਕੇਅਰ ਨਾਲ ਹੀ ਸੰਬੰਧਿਤ ਕਹਿੰਦੇ ਕਿ ਯਾ ਸੋ ਕਹਿੰਦੇ ਦੇ ਸੋ ਆਈ ਵਾਂਟ ਟੂ ਐਡ ਅ ਬਿਟ ਦੀਜ ਦੇਰ ਆਰ ਡਾਕਟਰਸ ਕਮਿੰਗ ਫਰੋਮ ਦਾ US ਮੋਸਟਲੀ ਸਪੈਸ਼ਲਿਸਟ ਓਨਲੀ 2 ਫੈਮਿਲੀ ਡਾਕਟਰਸ ਆਲ ਆਫ ਦੈਮ ਔਨ ਵਰਕ ਪਰਮਿਟਸ ਆਈ ਡੋਂਟ ਥਿੰਕ ਇਟਸ ਗੋਇੰਗ ਟੂ ਹੈਲਪ ਵਿਦ ਦਾ ER ਵੇਟ
ਰਾਈਟ ਸੋ ਐਮਰਜੈਂਸੀ ਰੂਮ ਵਾਲੇ ਫਿਜ਼ੀਸ਼ੀਅਨਸ ਨਹੀਂ ਹੈਗੇ ਉਹ
ਯਾ ਹੋਰ ਵੀ ਵਿਜੇ ਜੀ ਬਹੁਤ ਸਾਰੇ ਮੈਸੇਜ ਨੇ ਸੋ ਫਿਰ ਫਿਰ ਇਹ ਸਮੇਂ ਸਮੇਂ 'ਤੇ ਆਪਾਂ ਅੱਗੇ ਚੱਲ ਕੇ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਰਹਾਂਗੇ
ਜੀ ਵਾਸੂ ਜੀ ਕੈਨੇਡਾ ਦੇ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਬਾਰੇ ਬੜੀ ਗੱਲ ਹੁੰਦੀ ਹੈ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਜਿਹੜਾ ਕਿ ਅਜਿਹੇ ਹੱਕ ਪ੍ਰਦਾਨ ਕਰਦਾ ਜਿਹੜੇ ਪਰਸਨਲ ਇੰਡੀਪੈਂਡੈਂਸ ਦੇ ਫਰੀਡਮ ਦੇ ਜਿਹੜੇ ਕਿ ਦੁਨੀਆ ਭਰ ਦੇ ਵਿੱਚ ਇੱਕ ਮਿਸਾਲ ਨੇ ਪਰ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਇੱਕ ਹੋਰ ਕੰਸਰਨ ਇਹਦੇ ਨਾਲ ਸਮੇਂ ਸਮੇਂ 'ਤੇ ਆਉਂਦਾ ਕਿ ਇਹਨਾਂ ਦੀ ਵਰਤੋਂ ਕਰਕੇ ਕੋਈ ਸੰਗੀਨ ਅਪਰਾਧ ਕਰਨ ਵਾਲਾ ਵਿਅਕਤੀ ਕਿਵੇਂ ਅਦਾਲਤ ਦੇ ਵਿੱਚੋਂ ਬਚ ਕੇ ਨਿਕਲ ਜਾਂਦਾ ਇਹਦੀ ਇੱਕ ਹੋਰ ਐਗਜ਼ਾਮਪਲ ਸਾਹਮਣੇ ਆਈ ਹੈ ਡਰੱਗ ਸਮਗਲਿੰਗ ਦਾ ਮਾਮਲਾ ਇਹ ਘਟਨਾ ਵਾਪਰਦੀ ਹੈ 29 ਅਕਤੂਬਰ 2023 ਨੂੰ ਅੰਬੈਸਡਰ ਬ੍ਰਿਜ 'ਤੇ ਇੱਕ ਟਰੱਕਰ ਜਿਹਦਾ ਨਾਮ ਦੱਸਿਆ ਗਿਆ ਹਰਿੰਦਰ ਸਿੰਘ ਸੈਣੀ ਇਹ ਟਰੱਕਰ ਅੰਬੈਸਡਰ ਬ੍ਰਿਜ 'ਤੇ ਇਹਨੂੰ ਇੰਸਪੈਕਸ਼ਨ ਵਾਸਤੇ ਰੋਕਿਆ ਜਾਂਦਾ ਸੈਕੰਡਰੀ ਇੰਸਪੈਕਸ਼ਨ ਲਈ ਇਹਦਾ ਟਰੱਕ ਰੋਕਿਆ ਜਾਂਦਾ ਅਤੇ ਇਹਦੇ ਟਰੱਕ ਦੇ ਵਿੱਚੋਂ ਕੋਕੇਨ ਦੀਆਂ 121 ਬ੍ਰਿਕਸ ਮਤਲਬ ਕਿ ਜਿਹਦੀ ਮਾਰਕੀਟ ਵੈਲਿਊ $10.8 million ਤੋਂ $13.2 million ਦੇ ਵਿਚਕਾਰ ਹੈ $10,000 ਤੋਂ ਕੈਸ਼ ਬਰਾਮਦ ਹੁੰਦਾ ਸੋ ਔਫਕੋਰਸ ਇੰਨੀ ਵੱਡੀ ਮਾਤਰਾ ਦੇ ਵਿੱਚ ਡਰੱਗ ਕਿਸੇ ਦੇ ਟਰੱਕ ਟ੍ਰੇਲਰ ਦੇ ਵਿੱਚੋਂ ਮਿਲਣ ਪਰ ਉਸ ਤੋਂ ਬਾਅਦ ਵਾਸੂ ਜੀ ਅਦਾਲਤ ਦੇ ਵਿੱਚ ਜਿਹੜੇ ਇਹਦੇ ਉੱਪਰ ਟ੍ਰਾਇਲ ਚੱਲਣੀ ਸੀ ਇਸ ਤੋਂ ਪਹਿਲਾਂ ਕਿ ਮਾਮਲਾ ਟ੍ਰਾਇਲ 'ਤੇ ਪਹੁੰਚਦਾ ਅਦਾਲਤ ਨੇ ਇਸ ਪੂਰੇ ਇਸ਼ੂ ਨੂੰ ਇਸ ਪੂਰੇ ਮਾਮਲੇ ਨੂੰ ਸਟੇ ਕਰ ਦਿੱਤਾ ਸਟੇ ਔਰਡਰ ਦੇ ਦਿੱਤਾ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦਾ ਹਵਾਲਾ ਦੇ ਕੇ ਸਟੇ ਔਰਡਰ ਦਾ ਮਤਲਬ ਇਹ ਵੀ ਆ ਕਿ ਜਿਹੜੇ ਇਹ ਚਾਰਜਿਸ ਨੇ ਇਹ ਦੁਬਾਰਾ ਤੋਂ ਫਾਈਲ ਨਹੀਂ ਕੀਤੇ ਜਾ ਸਕਦੇ ਕਿਉਂਕਿ ਅਦਾਲਤ ਨੇ ਕਿਹਾ ਕਿ ਇਸ ਵਿਅਕਤੀ ਦੇ ਹਰਿੰਦਰ ਸਿੰਘ ਸੈਣੀ ਦੇ CBSA ਵੱਲੋਂ ਜਿਸ ਤਰ੍ਹਾਂ ਇਹਦੀ ਤਫਤੀਸ਼ ਕੀਤੀ ਗਈ ਇਹਦੇ ਚਾਰਟਰ ਰਾਈਟਸ ਦੀ ਉਲੰਘਣਾ ਹੋਈ ਆ
ਯਾ ਸੋ ਹੋਇਆ ਕੀ ਕਿ ਇਸ ਵਿਅਕਤੀ ਦਾ ਜਦੋਂ ਸੈਕੰਡਰੀ ਜਦੋਂ ਇੰਸਪੈਕਸ਼ਨ ਹੋਈ ਇਹਦੇ ਟਰੱਕ ਦੇ ਵਿੱਚੋਂ ਪਹਿਲਾਂ $10,000 ਕੈਸ਼ ਬਰਾਮਦ ਹੋਇਆ
ਹਾਂ ਸ਼ੁਰੂਆਤ ਉੱਥੋਂ ਹੁੰਦੀ ਹੈ।
ਹਾਂ ਸੋ ਕੈਸ਼ ਜਦੋਂ ਉਹਦੇ ਵਿੱਚੋਂ ਮਿਲਿਆ ਅਤੇ ਫਿਰ ਆਫਿਸਰਸ ਨੇ, ਦੋ ਆਫਿਸਰਸ ਨੇ ਇਹਨੂੰ ਸਾਈਟ 'ਤੇ ਲਿਜਾ ਕੇ ਇਹਦੀ ਸਟ੍ਰਿਪ ਸਰਚ ਕੀਤੀ, ਕੱਪੜੇ ਉਤਾਰ ਕੇ ਉਹਨੂੰ ਉਹਦਾ ਤਲਾਸ਼ੀ ਲਈ ਗਈ। ਹੁਣ ਸਟ੍ਰਿਪ ਸਰਚ ਦਾ ਪ੍ਰੋਪਰ ਪ੍ਰੋਟੋਕੋਲ ਹੁੰਦਾ ਅਤੇ ਉਹ ਕਹਿੰਦੇ ਵੀ ਜਿਹੜਾ ਪ੍ਰੋਟੋਕੋਲ ਆ ਉਹ ਫੋਲੋ ਨਹੀਂ ਕੀਤਾ ਗਿਆ ਕਿ ਇੱਕ ਤਾਂ ਪਹਿਲਾਂ ਰੀਜ਼ਨੇਬਲ ਗਰਾਊਂਡਸ ਹੀ ਨਹੀਂ ਸੀ ਬਣਦੀਆਂ, ਕਹਿੰਦੇ ਕਿ ਉਹ ਜਿਹੜੀ ਸਰਚ ਆ ਉਹ ਕਰਨੀ ਬਣਦੀ ਹੀ ਨਹੀਂ ਸੀ। ਦੂਸਰਾ ਕਹਿੰਦੇ ਜਦੋਂ ਉਹ ਸਰਚ ਕੀਤੀ ਆ ਅਤੇ ਉਹਦੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਦੀ ਇੱਕ ਜੱਜਮੈਂਟ ਆ ਸਾਲ 2001 ਦੀ, ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਬੜੀ ਹਾਈ ਬਾਰ ਹੈ ਸਟ੍ਰਿਪ ਸਰਚ ਵਾਸਤੇ, ਜੇ ਕੱਪੜੇ ਉਤਾਰ ਕੇ ਸਰਚ ਕਰਨੀ ਹੈ ਅਤੇ ਤਲਾਸ਼ੀ ਜੇ ਲੈਣੀ ਹੈ ਅਤੇ ਉਹਦੇ ਵਾਸਤੇ, ਸੋ ਉਹ ਆਟੋਮੈਟਿਕ ਨਹੀਂ ਹੋ ਸਕਦੀ ਵੀ ਕਿਸੇ ਵੀ ਵਿਅਕਤੀ ਨੂੰ ਅਰੈਸਟ ਕੀਤਾ ਅਤੇ ਉਹਦੀ ਸਟ੍ਰਿਪ ਸਰਚ ਕਰ ਲਓ। ਕਹਿੰਦੇ ਇਟ ਦੇਰ ਇਜ਼ ਅ ਵੈਰੀ ਹਾਈ ਬਾਰ, ਪਲੱਸ ਉਹਦੇ ਵਿੱਚ ਇੱਕ ਇਹ ਵੀ ਗੱਲ ਹੈ ਕਿ ਐਟ ਨੋ ਪੁਆਇੰਟ ਡਿਊਰਿੰਗ ਦ ਸਰਚ ਜਿਹੜਾ ਉਹ ਸਸਪੈਕਟ ਹੈ ਸ਼ੱਕੀ ਵਿਅਕਤੀ ਉਹਦੇ ਸਾਰੇ ਕੱਪੜੇ ਨਹੀਂ ਉਤਾਰੇ ਜਾ ਸਕਦੇ,
ਪੂਰੀ ਤਰ੍ਹਾਂ ਨਿਰਵਸਤਰ ਨਹੀਂ ਕਰ ਸਕਦੇ ਤੇ ਜਿਹੜੇ ਤੁਹਾਡੇ ਸੁਪਰਵਾਈਜ਼ਰਸ ਨੇ ਜਿਹੜੇ ਸੀਬੀਐਸਈ ਦੇ ਅਫਸਰਾਂ ਦੇ ਉਹਨਾਂ ਤੋਂ ਅਪਰੂਵਲ ਲੈਣੀ ਪੈਂਦੀ ਹੈ ਪਹਿਲਾਂ ਬਕਾਇਦਾ, ਕਿਉਂਕਿ ਉਹ ਸਟੈਪਸ ਪ੍ਰੋਟੋਕੋਲ ਬਣਿਆ ਹੋਇਆ। ਐਂਡ ਇਹ ਗੱਲ ਇੰਪੋਰਟੈਂਟ ਹੈ ਜਿਹੜੀ ਤੁਸੀਂ ਸ਼ੁਰੂ 'ਚ ਇੱਕ ਮੈਨਸ਼ਨ ਕੀਤੀ ਹੈ ਨਾ ਕਿ ਜਦੋਂ ਇਸ ਵਿਅਕਤੀ ਦੀ ਸਟ੍ਰਿਪ ਸਰਚ ਕੀਤੀ ਗਈ ਉਦੋਂ ਇਹ ਨਹੀਂ ਸੀ ਪਤਾ ਕਿ ਉਹਦੇ ਟਰੱਕ ਵਿੱਚ ਡਰੱਗਸ ਦੀ ਵੀ ਇੰਨੀ ਵੱਡੀ ਖੇਪ ਮੌਜੂਦ ਹੈ। ਉਦੋਂ ਸਿਰਫ $10,000 ਕੈਸ਼ ਇਹਦੇ ਕੋਲ ਬਰਾਮਦ ਹੁੰਦਾ। ਅਦਾਲਤ ਦੇ ਵਿੱਚ ਸੀਬੀਐਸਈ ਦੇ ਅਫਸਰਾਂ ਦਾ ਤਰਕ ਇਹ ਸੀ ਕਿ ਸਾਨੂੰ ਇਹ ਸੀ ਕਿ $10,000 ਜੇ ਇਹਦੇ ਕੋਲ ਕੈਸ਼ ਹੈਗਾ, ਇਹਦੇ ਕੋਲ ਹੋਰ ਕੈਸ਼ ਵੀ ਹੋ ਸਕਦਾ ਹੈ, ਵੀ ਉਦੋਂ ਸਾਨੂੰ ਨਹੀਂ ਸੀ ਪਤਾ ਇਹਦੇ ਕੋਲ ਡਰੱਗਸ ਵੀ ਹੈਗੀਆਂ। ਉਹ ਤਾਂ ਜਦੋਂ ਬਾਕੀ ਦੀ ਤਲਾਸ਼ੀ ਚੱਲ ਰਹੀ ਸੀ ਟਰੱਕ ਦੇ ਵਿੱਚੋਂ ਆਹ ਲਗਭਗ 11 million ਤੋਂ $13 million ਦੀਆਂ ਡਰੱਗਸ ਵੀ ਮਿਲ ਜਾਂਦੀਆਂ, ਕੋਕੇਨ ਮਿਲ ਜਾਂਦੀ ਆ। ਪਰ ਜੱਜ ਦਾ ਤਰਕ ਇਹ ਸੀ ਕਿ ਅੱਛਾ ਫਿਰ ਇਹਨੂੰ ਆਪਣੇ ਵਕੀਲ ਨੂੰ ਨਾਲ ਵੀ ਗੱਲ ਕਰਨ ਦੀ ਸਭ ਤੋਂ ਪਹਿਲਾਂ ਜਿਹੜੀ ਆਪਸ਼ਨ ਉਹ ਨਹੀਂ ਦਿੱਤੀ ਗਈ, ਇਸ ਤੋਂ ਪਹਿਲਾਂ ਕਿ ਤਲਾਸ਼ੀ ਹੋਵੇ, ਇਸ ਤੋਂ ਪਹਿਲਾਂ ਕਿ ਤਫਤੀਸ਼ ਸ਼ੁਰੂ ਹੋਵੇ, ਆਪਸ਼ਨ ਦਿੱਤੀ ਜਾਂਦੀ ਹੈ ਕਿ ਤੁਸੀਂ ਕੀ ਆਪਣੇ ਵਕੀਲ ਨਾਲ ਗੱਲ ਕਰਨੀ ਚਾਹੁੰਦੇ ਹੋ। ਵਕੀਲ ਨਾਲ ਗੱਲ ਕਰਨ ਦੀ ਵੀ ਜਿਹੜੀ ਮੌਲਤ ਹੈ ਉਹ ਬਾਅਦ 'ਚ ਦਿੱਤੀ ਗਈ। ਸੋ ਕੁੱਲ ਮਿਲਾ ਕੇ ਕਿਹਾ ਗਿਆ ਕਿ ਚਾਰਟਰ ਰਾਈਟਸ ਦੀ 7 ਉਲੰਘਣਾ ਹੋਈ, 7 violations, ਅਤੇ ਜਿਹਦੇ ਕਰਕੇ ਜੱਜ ਦਾ ਇਹ ਫੈਸਲਾ ਸੀ ਕਿ ਓਵਰਆਲ ਪੂਰੇ ਸਿਸਟਮ ਦੀ ਜਿਹੜੀ ਇੰਟੈਗਰਿਟੀ ਆ, ਉਹਦੇ ਵਿੱਚ ਜਿਹੜੀ ਭਰੋਸੇਯੋਗਤਾ, ਉਹਦੀ ਇਮਾਨਦਾਰੀ ਆ, ਉਹ ਬਰਕਰਾਰ ਰੱਖਣ ਲਈ ਇਹ ਜ਼ਰੂਰੀ ਆ ਕਿ ਇਸ ਵਿਅਕਤੀ ਦੇ ਉੱਪਰ ਜਿਹੜੇ ਚਾਰਜਿਸ ਨੇ ਉਹਨਾਂ ਨੂੰ ਸਟੇਅ ਕੀਤਾ ਜਾਵੇ।
ਹੁਣ ਇਹਦੇ 'ਚ ਇੱਕ ਹੋਰ ਇੰਟਰਸਟਿੰਗ ਗੱਲ ਵੀ ਜਿਹੜੀ ਇਹ ਦੇਖੋ ਕਿ ਆਪਾਂ ਹੁਣੇ ਜ਼ਿਕਰ ਕੀਤਾ ਕਿ ਸੰਨ 2001 ਦੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਦੀ ਜੱਜਮੈਂਟ ਆ ਕਿ ਸਟ੍ਰਿਪ ਸਰਚ ਨੂੰ ਲੈ ਕੇ ਉਹਨਾਂ ਨੇ ਪੂਰਾ ਜਿਹੜਾ ਪ੍ਰੋਟੋਕੋਲ ਆ ਐਸਟੈਬਲਿਸ਼ ਕੀਤਾ ਇੱਕ ਤਰੀਕੇ ਨਾਲ, ਪਰ ਸੀਬੀਐਸਈ ਦਾ ਜਿਹੜਾ ਸਟ੍ਰਿਪ ਸਰਚ ਦਾ ਪ੍ਰੋਟੋਕੋਲ ਆ 2023 ਤੱਕ ਦਾ, ਉਹਦੇ ਵਿੱਚ ਲਿਖਿਆ ਹੋਇਆ, ਉਹਦੇ 'ਚ ਮੈਂਡੇਟ ਆ ਕਿ ਇਸ ਤਰ੍ਹਾਂ ਤੁਸੀਂ ਸਰਚ ਕਰਨੀ ਹੈ ਸਟ੍ਰਿਪ ਸਰਚ ਤੇ ਫੁੱਲੀ ਨੇਕਡ ਕਰਕੇ ਸਾਰੇ ਕੱਪੜੇ ਉਤਾਰ ਕੇ ਸਰਚ ਕਰਨੀ ਹੈ।
ਸੋ 22 ਸਾਲ ਤੱਕ ਉਹ ਤਾਲਮੇਲ ਹੀ ਨਹੀਂ ਸੀਗਾ।
ਹਾਂ, ਤੇ ਇਹ ਜਿਹੜਾ ਸੀਬੀਐਸਈ ਦਾ ਜਿਹੜਾ ਸਟ੍ਰਿਪ ਸਰਚ ਦਾ ਮੈਂਡੇਟ ਆ, ਇਹ 2024 ਦੇ ਵਿੱਚ ਅਪਡੇਟ ਹੁੰਦਾ, 1 ਬਾਅਦ ਇਸ ਇੰਸੀਡੈਂਟ ਤੋਂ,
ਤੇ ਸੁਪਰੀਮ ਕੋਰਟ ਦੀ ਜੱਜਮੈਂਟ ਦੇ 23 ਸਾਲ ਬਾਅਦ।
ਤੇ ਉਸ ਤੋਂ ਹੁਣ ਫਿਰ ਜੱਜ ਨਾਰਾਜ਼ ਕਿਉਂ ਹੋਏ? ਜੱਜ ਇਹ ਗੱਲ ਹੋਈ ਕਿ ਜੀ ਸਾਡਾ ਤਾਂ ਮੈਂਡੇਟ ਇਹ ਸੀਗਾ, ਅਸੀਂ ਤਾਂ ਆਪਣਾ ਮੈਂਡੇਟ ਨੂੰ ਫੋਲੋ ਕਰ ਰਹੇ ਸੀ। ਪਰ ਜਿਹੜੇ ਦੋ ਆਫਿਸਰ ਜਦੋਂ ਇਹ ਅਦਾਲਤ ਵਿੱਚ ਪਹੁੰਚੇ ਅਤੇ ਉੱਥੇ ਜਦੋਂ ਉਹਨਾਂ ਨੂੰ ਸਵਾਲ ਪੁੱਛੇ ਗਏ ਅਤੇ ਇਹਨਾਂ ਨੂੰ ਪੁੱਛਿਆ ਗਿਆ ਵੀ 2024 ਦੇ ਵਿੱਚ ਮੈਂਡੇਟ ਅਪਡੇਟ ਹੋਇਆ, ਤੁਹਾਨੂੰ ਉਹਦੇ ਬਾਰੇ ਪਤਾ? ਉਹਨਾਂ ਆਫਿਸਰਸ ਨੂੰ ਮੈਂਡੇਟ ਅਪਡੇਟ ਬਾਰੇ ਨਹੀਂ ਸੀ ਪਤਾ, ਅਤੇ ਉਹਨਾਂ ਦੀ ਜਿਹੜੀ ਉਹ ਹੀਅਰਿੰਗ ਆ ਉਹ ਇਸ ਸਾਲ ਹੋਈ ਆ, ਅਰਲੀਅਰ ਦਿਸ ਈਅਰ,
ਮਈ 'ਚ ਹੋਈ ਹੈ,
2026 ਦੇ ਵਿੱਚ, ਅਤੇ ਉਹਨਾਂ ਨੂੰ ਇਹਦੇ ਬਾਰੇ ਨਹੀਂ ਸੀ ਪਤਾ ਕਿ 2024 ਦੇ ਵਿੱਚ ਮੈਂਡੇਟ ਅਪਡੇਟ ਹੋਇਆ। ਜੱਜ ਇਸ ਤੋਂ ਵੀ ਨਾਰਾਜ਼ ਹੋ ਗਏ, ਕਹਿੰਦੇ ਵੀ ਲੈਕ ਆਫ ਟ੍ਰੇਨਿੰਗ ਆ, ਵੀ ਕਾਗਜ਼ਾਂ ਦੇ ਵਿੱਚ ਤੁਹਾਡੀ ਮੈਂਡੇਟ ਅਪਡੇਟ ਹੋ ਗਈ ਬਟ ਤੁਸੀਂ ਉਹਨੂੰ ਇੰਪਲੀਮੈਂਟ ਨਹੀਂ ਕਰ ਰਹੇ, ਸੋ ਇਹਦਾ ਮਤਲਬ ਤੁਸੀਂ ਅਜੇ ਵੀ ਸ਼ਾਇਦ ਵੀ ਫੁੱਲੀ ਨੇਕਡ ਸਟ੍ਰਿਪ ਸਰਚਿਸ ਕਰ ਰਹੇ ਹੋਵੋਗੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਜੱਜ ਨੇ ਕਿਹਾ ਵੀ ਮੈਂ ਸਮਝਦੀ ਹਾਂ, ਕਹਿੰਦੇ ਕਿ ਪੂਰਾ ਮਾਮਲਾ ਬੜਾ ਇਹ ਗੰਭੀਰ ਹੈ ਅਤੇ ਵੀ ਇਹ ਬਹੁਤ ਸੀਰੀਅਸ ਚਾਰਜਿਸ ਨੇ, ਪਰ ਕਹਿੰਦੇ ਵੀ ਚਾਰਟਰ ਰਾਈਟਸ ਨੂੰ ਅਪਹੋਲਡ ਕਰਨਾ ਵੀ ਬੜਾ ਜ਼ਰੂਰੀ ਹੈ ਤਾਂ ਜੋ ਜਸਟਿਸ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ।
ਦੇਖ ਲਓ ਅਸੋ ਜੀ, ਚਾਰਟਰ ਰਾਈਟਸ ਕਰਕੇ ਕਿੰਨੇ ਜਾਣੇ, ਇੱਦਾਂ ਇੱਕ ਹੋਰ ਇੱਕ ਐਗਜ਼ਾਮਪਲ ਹੈ, ਮੈਨੂੰ ਤਾਂ ਉਹੀ ਐਗਜ਼ਾਮਪਲ ਨਹੀਂ ਭੁੱਲਦੀ ਯਾਰ ਕਿ ਇੱਕ ਮੈਂ ਮਲਟੀਪਲ ਟਾਈਮਸ ਦੱਸ ਵੀ ਚੁੱਕਾ ਕਿ ਇੱਕ ਗੱਡੀ ਦੇ ਵਿੱਚ ਗੱਡੀ ਰੋਕੀ ਜਾਂਦੀ ਆ, ਉਸ ਗੱਡੀ ਦੇ ਵਿੱਚ ਉਸ ਜਿਹੜਾ ਸਨਿਫ ਡੋਗ ਹੁੰਦਾ ਉਹ ਲਿਜਾਇਆ ਜਾਂਦਾ ਪੁਲਿਸ ਦਾ। ਸਨਿਫ ਡੋਗ ਨੂੰ ਇੱਕ ਪਰਟੀਕੁਲਰ ਕਿਸਮ ਦੀ ਟ੍ਰੇਨਿੰਗ ਹੈ ਕਿ ਜੇ ਉਹਨੂੰ ਗੱਡੀ ਦੇ ਵਿੱਚ ਡਰੱਗਸ ਮਿਲਣ ਤਾਂ ਉਹ ਇੱਕ ਪਰਟੀਕੁਲਰ ਐਂਗਲ 'ਤੇ ਬਹਿੰਦਾ। ਜਦੋਂ ਡਰੱਗ ਨੇ ਜਦੋਂ ਡੋਗ ਨੇ ਜਾ ਕੇ ਸਨਿਫ ਕੀਤੀ ਕਾਰ ਤਾਂ ਉਹਦੇ ਵਿੱਚ ਡਰੱਗਸ ਸੀਗੀਆਂ। ਹੁਣ ਪੁਲਿਸ ਦੀ ਗੱਡੀ ਦੇ ਡੈਸ਼ ਕੈਮ ਦੇ ਉੱਪਰ ਸਭ ਕੁਝ ਰਿਕਾਰਡ ਹੋ ਰਿਹਾ ਅਤੇ ਜਿਹੜਾ ਡੋਗ ਹੈ ਜਿਹੜਾ, ਕਿਉਂਕਿ ਪੁਲਿਸ ਗੱਡੀ ਦੀ ਸਰਚ ਫਿਰ ਤਾਂ ਹੀ ਅੱਗੇ ਕਰ ਸਕਦੀ ਆ ਜੇ ਕੁੱਤਾ ਉਸ ਪਰਟੀਕੁਲਰ ਐਂਗਲ 'ਤੇ ਬਹਿੰਦਾ। ਜਿਹੜੇ ਪਾਸੇ ਉਹਨੇ ਸਰਚ ਕੀਤੀ ਉੱਥੇ ਬੰਨੀ ਸੀ, ਜਿਵੇਂ ਸਾਈਡ ਬੋਕਸ ਜੀ ਬਣੀ ਹੁੰਦੀ ਆ, ਉਹਦੇ ਕਰਕੇ ਕੁੱਤਾ ਪ੍ਰੋਪਰ ਉਸ ਐਂਗਲ 'ਤੇ ਬਹਿ ਨਹੀਂ ਸਕਿਆ ਕਿਉਂਕਿ ਬੰਨੀ ਅੜਦੀ ਸੀ। ਹੁਣ ਜਦੋਂ ਵੀਡੀਓ ਜਿਹੜਾ ਪਲੇ ਕੀਤਾ ਗਿਆ ਐਵੀਡੈਂਸ ਅਦਾਲਤ ਦੇ ਵਿੱਚ, ਤਾਂ ਜੱਜ ਨੇ ਫੈਸਲਾ ਇਹ ਦਿੱਤਾ ਕਿ ਜਿਹੜਾ ਕੁੱਤਾ ਸੀ ਉਹ ਆਪਣੇ ਪ੍ਰੋਪਰ ਤਰੀਕੇ ਮੁਤਾਬਕ ਬੈਠਿਆ ਨਹੀਂ, ਇਹਦਾ ਆਸਣ ਠੀਕ ਨਹੀਂ ਸੀ, ਤਾਂ ਉਹਦੇ ਜੇ ਇਹਦਾ ਆਸਣ ਠੀਕ ਨਹੀਂ ਸੀ ਤਾਂ ਪੁਲਿਸ ਦਾ ਸਰਚ ਕਰਨਾ ਬਣਦਾ ਨਹੀਂ ਸੀ, ਭਾਵੇਂ ਗੱਡੀ ਦੇ ਵਿੱਚ ਇਲੀਗਲ ਸਮਾਨ ਮੌਜੂਦ ਸੀ। ਉਹਦੇ ਬਾਵਜੂਦ ਵੀ ਬੰਦੇ ਨੂੰ ਛੱਡ ਦਿੱਤਾ,
ਉਹ ਆਪਣੀ ਤਸ਼ਰੀਫ ਪੂਰੀ ਤਰ੍ਹਾਂ ਥੱਲੇ ਨਹੀਂ ਰੱਖ ਸਕਦਾ।
ਹਾਂ, ਉਹਦੀ ਤਸ਼ਰੀਫ ਉਹਨੇ ਠੀਕ ਤਰ੍ਹਾਂ ਨਹੀਂ ਸੀ ਰੱਖੀ। ਸੋ ਇਹਦਾ ਮਤਲਬ ਇਹ ਆ ਕਿ ਉਹ ਵੀ ਉੱਥੇ ਵੀ ਚਾਰਟਰ ਰਾਈਟਸ ਦਾ ਹਵਾਲਾ ਆਇਆ।
ਹੁਣ ਇਸ ਕੇਸ ਦੇ ਵਿੱਚ ਤਾਂ ਵਿਜੇ ਜੀ ਇਟਸ ਕਲੀਅਰਲੀ ਕਿ ਦੇਖੋ ਚਾਰਟਰ ਰਾਈਟਸ ਤਾਂ ਸਾਡੇ ਸੈਕਰੋਸੈਂਟ ਨੇ ਅਤੇ ਉਹ ਹੋਣੇ ਵੀ ਚਾਹੀਦੇ, ਉਹਨਾਂ ਨੂੰ ਅਫੋਰਡ ਕਰਨਾ ਬੜਾ ਜ਼ਰੂਰੀ ਹੈ। ਕੈਨੇਡੀਅਨ ਕਹਿ ਲਓ ਵੀ ਫਾਈਬਰ ਦਾ ਉਹ ਬੜਾ ਅਹਿਮ ਇੱਕ ਹਿੱਸਾ ਨੇ, ਇਹ ਤਾਂ ਪ੍ਰੋਪਰ ਇਹ ਗੱਲ ਹੋ ਗਈ ਵੀ ਉਹਨਾਂ ਨੂੰ ਜੋ ਪ੍ਰੋਟੋਕਾਲਸ ਨੇ ਕਲੀਅਰਲੀ ਦੇਰ ਇਜ਼ ਅ ਮਿਸਮੈਚ ਕਿ ਸੁਪਰੀਮ ਕੋਰਟ ਕੀ ਕਹਿ ਰਹੀ ਹੈ ਤੇ ਸੀਬੀਐਸਈ ਉਹਨਾਂ ਦਾ ਪ੍ਰੋਟੋਕਾਲ ਕੀ ਕਹਿ ਰਿਹਾ, ਇਹ ਤਾਂ ਇੰਪਲੀਮੈਂਟੇਸ਼ਨ ਦੇ ਵਿੱਚ ਦਿੱਕਤ ਹੈ ਤੇ ਉਹਦੇ ਕਰਕੇ ਫਿਰ ਇਸ ਤਰ੍ਹਾਂ ਦੇ ਜਿਹੜੇ ਸੀਰੀਅਸ ਜਿਹੜੇ ਕ੍ਰਿਮੀਨਲਸ ਨੇ ਜਾਂ ਕਹਿ ਲਓ ਜਿਹੜੇ ਹੁਣ ਇਸ ਕੇਸ ਦੇ ਵਿੱਚ ਸਸਪੈਕਟ ਕਹਿਣਾ ਪਏਗਾ ਕਿ ਜਿਹੜੇ ਸਸਪੈਕਟਸ ਨੇ ਸੀਰੀਅਸ ਵੀ ਉਹ ਵੀ ਦੇ ਗੋ ਸਕਾਟ ਫਰੀ, ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਤਾਲਮੇਲ ਨਹੀਂ ਹੈ ਤੇ ਇਹ ਆਫਿਸਰਸ ਦੀ ਕਹਾਂਗੇ ਜਾਂ ਸੀਬੀਐਸਈ ਦੀ ਨਲਾਇਕੀ ਕਹਾਂਗੇ ਇਹਨੂੰ।
ਜੀ ਵਾਸੂ ਜੀ, ਡੋਨਲਡ ਟਰੰਪ ਨੇ ਫਿਰ ਕੋਈ ਇੱਲਤ ਕੀਤੀ ਆ।
8:04 ਤੇ ਉਹਨਾਂ ਨੇ ਸਾਡੇ ਸਮੇਂ ਮੁਤਾਬਕ ਟਰੂ ਸੋਸ਼ਲ ਦੇ ਉੱਤੇ ਪੋਸਟ ਪਾਈ ਹੈ ਅਤੇ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਵੀ ਕਹਿੰਦੇ ਗੱਲਬਾਤ ਮੇਰੀ ਹੋਈ ਆ ਮਿਡਲ ਈਸਟ ਦੇ ਵਿੱਚ ਸਾਰਿਆਂ ਨਾਲ ਅਤੇ ਸਟੇਟ ਆਫ ਹੋਰਮੂਜ਼ ਕਹਿੰਦੇ ਵੀ ਸਾਰੇ ਮੁਲਕਾਂ ਵਾਸਤੇ ਖੁੱਲ੍ਹੀ ਹੈ ਅਤੇ ਜਿਵੇਂ ਕਿਹਾ ਸੀ ਵੀ ਈਰਾਨ ਵਾਸਤੇ ਬਲੋਕੇਡ ਹੈ, ਕਹਿੰਦੇ ਉਹ ਪੂਰੀ ਤਰ੍ਹਾਂ ਲੱਗਿਆ ਹੋਇਆ ਅਤੇ ਮਿਡਲ ਈਸਟ ਦੇ ਮੁਲਕਾਂ ਨਾਲ ਜਿਹੜੀ ਗੱਲਬਾਤ ਹੋਈ ਕਹਿੰਦੇ ਫਿਰ ਅਸੀਂ ਡਿਸਾਈਡ ਕੀਤਾ ਕਿ ਜਿਹੜਾ 20% ਜਿਹੜਾ ਟੋਲ ਕਹਿੰਦੇ ਸੀ ਲਾਉਣਾ ਮੈਂ ਉਹਨੂੰ ਹੁਣ ਕਹਿੰਦੇ ਨੇ ਯੂਨਾਈਟਿਡ ਸਟੇਟਸ ਰੀਇੰਬਰਸਮੈਂਟ ਫੀ, ਕਹਿੰਦੇ ਇਹਨੂੰ ਮੈਂ ਰਿਪਲੇਸ ਕਰਨ ਜਾ ਰਿਹਾ, ਮਤਲਬ ਟੋਲ ਨਹੀਂ ਲੱਗੇਗਾ ਉਹਦੀ ਜਗ੍ਹਾ ਤੇ। ਕਹਿੰਦੇ ਜਿਹੜੇ ਮਿਡਲ ਈਸਟ ਦੇ ਮੁਲਕ ਨੇ ਜਿਹੜੇ ਗਲਫ ਸਟੇਟਸ ਨੇ ਉਹਨਾਂ ਵੱਲੋਂ ਟ੍ਰੇਡ ਐਂਡ ਇਨਵੈਸਟਮੈਂਟ ਡੀਲਸ ਕੀਤੀਆਂ ਜਾਣਗੀਆਂ ਅਮਰੀਕਾ ਦੇ ਨਾਲ,
ਸੋ ਅਮਰੀਕਾ ਦੇ ਵਿੱਚ
ਉਹ ਇਨਵੈਸਟਮੈਂਟ ਕਰਨਗੇ ਬੇਸਿਕਲੀ।
ਉਹਨਾਂ ਦਾ ਬੇਸਿਕਲੀ ਤਰੀਕਾ ਹੈ ਭਾਈ ਡੀਲ ਕਰੋ ਸਾਡੀ ਜਾਨ ਸੌਖੀ ਕਰੋ, ਕਿਉਂਕਿ ਵਾਸੂ ਜੀ ਬਹਿਰੇਨ, ਕੁਵੈਤ, ਈਵਨ UAE ਦੇ ਵਿੱਚ ਵੀ ਹੁਣ ਕਿੰਨੇ ਹੀ ਅਮਰੀਕਨ ਬੇਸਿਸ ਨੇ ਜਿਨ੍ਹਾਂ ਨੂੰ ਈਰਾਨ ਦਾ ਨਿਸ਼ਾਨਾ ਬਣਾਇਆ
ਕੀਤਾ ਜਾ ਰਿਹਾ। ਸੋ ਉਹ ਗਲਫ ਸਟੇਟਸ ਅਮਰੀਕਾ ਨੂੰ ਕਹਿ ਰਹੇ ਨੇ ਵੀ ਤੁਹਾਡੇ ਮੁਲਕ 'ਚ ਅਸੀਂ ਇਨਵੈਸਟਮੈਂਟ ਕਰ ਦੇਵਾਂਗੇ ਵੀ ਆਹ ਟੋਲ ਵਾਲੀ ਗੱਲ ਨਾ ਕਰੋ ਅਤੇ ਪੰਗਾ ਨਾ ਲਵੋ। ਸੋ ਜਿਹੜਾ ਬਲੋਕੇਟ ਆ ਉਹ ਤਾਂ ਰੱਖਿਆ ਉਹਨਾਂ ਨੇ, ਬਲੋਕੇਟ ਤਾਂ ਕਹਿੰਦੇ ਜਾਰੀ ਰਹਿਣਾ ਈਰਾਨ ਦੇ ਨਾਲ ਸਾਡਾ ਉਹ ਲਿਆ ਹੋਇਆ, ਪਰ ਜਿਹੜੀ ਟੋਲ ਲਗਾਉਣ ਦੀ ਗੱਲ ਸੀ ਦੈਟ ਵਿਲ ਬੀ ਰਿਪਲੇਸਡ ਬਾਏ ਇਨਵੈਸਟਮੈਂਟ ਡੀਲਸ।
ਪਰ ਬਸ ਜੀ ਇਨਵੈਸਟਮੈਂਟ ਡੀਲਸ ਵੀ ਤਾਂ ਹੀ ਮਟੀਰੀਅਲਾਈਜ਼ ਹੋਣਗੀਆਂ ਨਾ ਜੇ ਸਟੇਟ ਆਫ ਹੋਰਮੂਜ਼ ਸੇਫ ਪੈਸੇਜ ਬਣ ਪਾਉਂਦਾ। ਈਰਾਨ ਨੂੰ ਵੀ ਇਹ ਪਤਾ ਕਿ ਮਿਲੀਟਰੀਲੀ ਨਹੀਂ ਉਹ ਅਮਰੀਕਾ ਦਾ ਮੁਕਾਬਲਾ ਕਰ ਸਕਦੇ, ਉਹਨਾਂ ਨੇ ਇਸ ਮਿਲਟਰੀ ਵਾਰ ਨੂੰ ਇਕਨੋਮਿਕ ਵਾਰ ਬਣਾ ਦਿੱਤਾ ਅਤੇ ਉਹਦੇ ਵਿੱਚ ਉਹ ਕਾਮਯਾਬ ਹੋ ਗਏ। ਵਾਰ ਤੋਂ ਪਹਿਲਾਂ ਕਿਹਨੂੰ ਪਤਾ ਸੀ ਸਟੇਟ ਆਫ ਹੋਰਮੂਜ਼ ਕਿੱਥੇ ਹੈ, ਕੀ ਸ਼ਾਇ ਹੈ, ਉਹ 'ਚੋਂ ਕਿੰਨਾ ਤੇਲ ਗੁਜ਼ਰਦਾ ਹੈ ਰੋਜ਼ਾਨਾ। ਪਰ ਜਦੋਂ ਦੀ ਆਹ ਹੁਣ ਪੁਆਇੰਟ ਅਜਿਹੇ ਬਣੇ ਆ, ਅੱਜ ਪਿਛਲੇ ਮਹੀਨੇ ਦੇ ਇਨਫਲੇਸ਼ਨ ਨੰਬਰ ਆਏ ਆ ਅਮਰੀਕਾ ਦੇ ਤੇ ਮੰਥ ਓਵਰ ਮੰਥ ਇਨਫਲੇਸ਼ਨ ਘਟੀ ਆ, ਮਤਲਬ ਉਹਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਆ,
3.5%
3.5% ਆ,
ਐਕਸਪੈਕਟੇਸ਼ਨ 3.8 ਦੀ ਸੀ,
ਰਾਈਟ। ਸੋ ਕੀਮਤਾਂ ਵਿੱਚ ਵਾਧੇ ਦੀ ਜਿਹੜੀ ਦਰ ਹੈ ਉਹ ਉਮੀਦ ਨਾਲੋਂ ਘੱਟ ਰਹੀ ਆ, ਪਰ ਉਹਦਾ ਰੀਜ਼ਨ ਇੱਕ ਸਭ ਤੋਂ ਵੱਡਾ ਇਹ ਸੀ ਪਿਛਲੇ ਮਹੀਨੇ ਤੇਲ ਦੀਆਂ ਕੀਮਤਾਂ ਘੱਟ ਗਈਆਂ ਸੀ, ਆ ਹੁਣ ਤਾਂ ਦੁਬਾਰਾ ਤੋਂ ਜਦੋਂ ਤੋਂ ਪਿਛਲੇ ਹਫ਼ਤੇ ਤੋਂ ਹੋਸਟੀਲਿਟੀਜ਼ ਵਧੀਆਂ ਨੇ। ਆ ਕੱਚਾ ਤੇਲ ਇਸ ਵਿੱਚ $84 ਬੈਰਲ 87 ਤੋਂ ਮੁੜਿਆ ਬ੍ਰੈਂਟ ਕਰੂਡ
ਜੀ,
ਅਤੇ ਇਹ ਜੇ ਇਸੇ ਤਰ੍ਹਾਂ ਹਿਸਾਬ ਰਹਿੰਦਾ ਤਾਂ ਫਿਰ ਵਾਸੂ ਜੀ ਇਨਫਲੇਸ਼ਨ ਤਾਂ ਫਿਰ ਬੇਕਾਬੂ ਹੋ ਜਾਣੀ ਹੈ।
ਬਿਲਕੁਲ।
ਸੋ ਦੇਖੋ ਹੁਣ ਟਰੰਪ ਕੀ ਕਰਦੇ ਆ ਕੀ ਹੁੰਦਾ, ਪਰ ਈਰਾਨ ਦੀ ਇਸ ਵੇਲੇ ਸਟ੍ਰੈਟੇਜੀ ਕਲੀਅਰ ਆ ਕਿ ਉਹਨਾਂ ਨੇ ਇਹਨੂੰ ਇੱਕ ਅਜਿਹਾ ਇੱਕ ਇਕਨੋਮਿਕ ਪੁਆਇੰਟ ਬਣਾ ਦਿੱਤਾ ਨਾ, ਇੱਕ ਇੱਕ ਪ੍ਰੈਸ਼ਰ ਪੁਆਇੰਟ ਬਣਾ ਲਿਆ ਹੋਇਆ ਉਹਨਾਂ ਨੇ।
ਇੱਕ ਵਾਰ ਫਿਰ ਤੋਂ ਮਿਡਲ ਈਸਟ ਦੀ ਸੁਪਰ ਪਾਵਰ ਬਣ ਗਿਆ ਈਰਾਨ।
ਸਹੀ ਗੱਲ ਆ।
ਅਬਾਸ ਅਰਾਕਚੀ ਵੱਲੋਂ ਕੱਲ ਰਿਸਪੌਂਸ ਦੇ ਵਿੱਚ ਇੱਕ ਟਰੂਥ ਸੋਸ਼ਲ ਦੇ ਉੱਤੇ ਨਾ ਐਕਸ ਦੇ ਉੱਤੇ ਪੋਸਟ ਪਾਈ ਗਈ ਤੇ ਉਹ ਕਹਿੰਦੇ ਵੀ ਆ ਗਾਰਡੀਅਨ ਆਫ ਹੋਰਮੂਜ਼ ਸਟ੍ਰੇਟ ਕਹਿ ਰਹੇ ਆਪਣੇ ਆਪ ਨੂੰ, ਕਹਿੰਦੇ ਈਰਾਨ ਹੈਜ਼ ਆਲਵੇਜ਼ ਬੀਨ ਦ ਗਾਰਡੀਅਨ ਆਫ ਹੋਰਮੂਜ਼ ਸਟ੍ਰੇਟ ਤੇ ਕਹਿੰਦੇ ਐਂਡ ਵਿਲ ਆਲਵੇਜ਼ ਰਿਮੇਨ ਦ ਗਾਰਡੀਅਨ। ਤੇ ਨਾਲ ਉਹਨਾਂ ਨੇ ਲਿਖਿਆ ਕਹਿੰਦੇ ਵੀ ਮੈਂ ਬਿਲਕੁਲ ਸਹਿਮਤ ਹਾਂ, ਕਹਿੰਦੇ ਪੋਟਸ ਦੇ ਨਾਲ ਪ੍ਰੈਜੀਡੈਂਟ ਆਫ ਦ US, ਕਹਿੰਦੇ ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਹਾਂ ਵੀ ਜਿਹੜੀ ਵੀ ਕੋਈ ਐਂਟੀ ਸਟੇਟ ਆਫ ਹੋਰਮੂਜ਼ ਦੇ ਵਿੱਚ ਪ੍ਰੋਟੈਕਸ਼ਨ ਪ੍ਰਦਾਨ ਕਰਦੀ ਹੈ ਦੇ ਸ਼ੁੱਡ ਬੀ ਕੰਪਨਸੇਟਡ,
ਉਹਨਾਂ ਨੂੰ ਪੈਸੇ ਮਿਲਣੇ ਚਾਹੀਦੇ ਆ।
ਤੇ ਕਹਿੰਦੇ ਬਟ 20% ਇਜ਼ ਟੂ ਮਚ, ਵੀ ਵਿਲ ਬੀ ਫੇਅਰ। ਸੋ ਉਹ ਤਾਂ ਸਵਾਦ ਲੈ ਰਹੇ,
ਸਵਾਦ ਲੈ ਰਹੇ ਇਸ ਗੱਲ ਦਾ ਸਾਰੀ ਦਾ।
ਸੋ ਦੇ ਆਰ ਇਨ ਅ ਵੈਰੀ ਕੌਨਫੀਡੈਂਟ ਪੋਜੀਸ਼ਨ ਰਾਈਟ ਨਾਓ।
ਉਹਨਾਂ ਨੂੰ ਯਾ ਉਹੀ ਹੈ ਨਾ ਬਸ ਜੀ, ਬਗੈਰ ਪਲੈਨਿੰਗ ਦੇ, ਬਗੈਰ ਕਿਸੇ ਐਗਜ਼ਿਟ ਸਟ੍ਰੈਟਜੀ ਦੇ ਆ ਸਾਰਾ ਹਮਲਾ ਕਰ ਲਿਆ ਗਿਆ। ਟਰੰਪ ਨੂੰ ਲੱਗਦਾ ਸੀ ਵੀ ਪਤਾ ਨਹੀਂ ਬਹੁਤ ਸੌਖਾ ਹੋਣਾ, ਪਰ ਉੱਥੇ ਬੁਰੇ ਫਸ ਗਏ ਅਤੇ ਬਾਕੀ ਦੁਨੀਆ ਨੂੰ ਵੀ ਫਸਾਤਾ ਹੋਇਆ।
ਹਾਂਜੀ।
ਅੱਛਾ ਬਸ ਜੀ ਗੱਲ ਕਰੀਏ ਹੁਣ, ਜਦੋਂ ਨਵੰਬਰ ਦੇ ਵਿੱਚ ਇੱਥੇ ਹੁਣ ਕੈਨੇਡਾ ਆਉਂਦੇ ਹਾਂ ਵਾਪਸ, ਨਵੰਬਰ 'ਚ ਜਦੋਂ ਫੈਡਰਲ ਸਰਕਾਰ ਅਤੇ ਅਲਬਰਟਾ ਦੀ ਸਰਕਾਰ ਵਿਚਕਾਰ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੁੰਦਾ ਕਿ ਜੀ ਇੱਕ ਨਵੀਂ ਪਾਈਪਲਾਈਨ ਵਾਸਤੇ ਕੰਮ ਕਰਾਂਗੇ, ਉਹਦੇ ਵਿੱਚ ਇੱਕ ਗੱਲ ਸੀ ਕਿ ਪਾਥਵੇਜ਼ ਅਲਾਇੰਸ, ਜਿਹੜਾ ਕੈਨੇਡਾ ਦੇ ਵਿੱਚ ਇੱਕ ਕਹਿ ਲਓ ਆਇਲ ਸੈਂਡਸ ਅਲਾਇੰਸ ਕਿਹਾ ਜਾਂਦਾ, 5 ਸਭ ਤੋਂ ਵੱਡੇ ਜਿਹੜੇ ਆਇਲ ਸੈਂਡਸ ਦੇ ਪ੍ਰੋਡਿਊਸਰਸ ਨੇ, ਕਿ ਉਹਨਾਂ ਵੱਲੋਂ ਇੱਕ ਕਾਰਬਨ ਕੈਪਚਰ ਦਾ ਪ੍ਰੋਜੈਕਟ ਬਣਾਉਣਾ ਹੋਏਗਾ। ਇਹ ਇੱਕ ਸ਼ਰਤ ਹੈ ਜਿਹਦੇ ਜਿਹੜੀ ਕਿ ਪੂਰੀ ਕਰਨੀ ਜ਼ਰੂਰੀ ਆ, ਤਾਂ ਹੀ ਫੈਡਰਲ ਸਰਕਾਰ ਵੱਲੋਂ ਐਲਬਰਟਾ ਤੋਂ BC ਤੱਕ ਆਉਣ ਵਾਲੀ ਪਾਈਪਲਾਈਨ ਨੂੰ ਹਰੀ ਝੰਡੀ ਦਿੱਤੀ ਜਾਏਗੀ। ਐਲਬਰਟਾ ਨੇ ਪਾਈਪਲਾਈਨ ਦੀ ਪ੍ਰਪੋਜ਼ਲ ਪਿਛਲੇ ਦਿਨ ਹੀ ਸਾਂਝੀ ਕੀਤੀ ਆ, ਉਹ ਆਪਾਂ ਡਿਟੇਲ 'ਚ ਗੱਲ ਕੀਤੀ ਆ, ਪਰ ਜਿਹੜਾ ਇਹ ਵਾਲਾ ਇੱਕ ਪੁਆਇੰਟ ਸੀ ਕਿ ਆਇਲ ਸੈਂਡਸ ਦੇ ਵਿੱਚ ਜਦੋਂ ਤੇਲ ਕੱਢਿਆ ਜਾਂਦਾ ਜਿਹੜਾ ਕਾਰਬਨ ਉੱਥੋਂ ਇਮਿਸ਼ਨਸ ਹੁੰਦੀਆਂ ਨੇ ਇਸ ਤੋਂ ਪਹਿਲਾਂ ਕਿ ਉਹ ਵਾਤਾਵਰਣ ਦੇ ਵਿੱਚ ਜਾ ਕੇ ਰਲ ਜਾਣ ਉਹਨਾਂ ਨੂੰ ਪਹਿਲਾਂ ਹੀ ਕੈਪਚਰ ਕਰਕੇ ਉਹਨਾਂ ਨੂੰ ਲਿਕੁਈਫਾਈ ਕਰਕੇ ਇੱਕ ਲੰਬੀ ਪਾਈਪਲਾਈਨ ਰਾਹੀਂ ਉਹਨਾਂ ਨੂੰ ਫਿਰ ਕੋਲ ਲੇਕ ਅਲਬਰਟਾ ਭੇਜ ਦਈਏ ਅਤੇ ਫਿਰ ਜ਼ਮੀਨ ਦੇ ਵਿੱਚ ਡੂੰਘਾ ਉਹਨਾਂ ਨੂੰ ਉੱਥੇ ਸਟੋਰ ਕਰਕੇ ਰੱਖ ਲਿਆ ਜਾਵੇ ਤਾਂ ਕਿ ਜਿਹੜਾ ਕਾਰਬਨ ਆ ਉਹ ਐਟਮੋਸਫੀਅਰ ਦੇ ਵਿੱਚ ਨਾ ਰਲੇ। ਇਹ 20 to 30 billion dollars ਦਾ ਪ੍ਰੋਜੈਕਟ ਦੱਸਿਆ ਜਾਂਦਾ ਲੰਘੇ ਕੱਲ੍ਹ। ਇਹਨੂੰ ਲੈ ਕੇ ਇਸ ਪੈਥਵੇਜ਼ ਪ੍ਰੋਜੈਕਟ ਬਾਰੇ ਅਲਬਰਟਾ ਦੀ ਸਰਕਾਰ, ਫੈਡਰਲ ਸਰਕਾਰ ਅਤੇ ਜਿਹੜੇ 5 ਵੱਡੇ ਆਇਲ ਸੈਂਡਸ ਦੇ ਪ੍ਰੋਡਿਊਸਰਸ ਨੇ ਜਿਨ੍ਹਾਂ ਨੂੰ ਕਲੈਕਟਿਵਲੀ ਆਇਲ ਸੈਂਡਸ ਅਲਾਇੰਸ ਕਿਹਾ ਜਾਂਦਾ, ਇਹਨਾਂ ਵਿਚਕਾਰ ਐਗਰੀਮੈਂਟ ਹੋ ਗਿਆ ਹੈ ਪਰ ਅਜੇ ਨੋਨ ਬਾਈਂਡਿੰਗ ਆ।
ਜਾਂ ਅਗਰੀਮੈਂਟ 2 July ਨੂੰ ਹੀ ਹੋ ਗਿਆ ਸੀ, ਸੋ ਜਦੋਂ ਅਨਾਊਂਸਮੈਂਟ ਕੀਤੀ ਗਈ ਉਸ ਵੀ ਅਲਬਰਟਾ ਵੱਲੋਂ, ਹੁਣ ਮੇਜਰ ਪ੍ਰੋਜੈਕਟ ਆਫਿਸ ਨੂੰ ਆਪਣਾ ਪ੍ਰੋਜੈਕਟ ਸਬਮਿਟ ਕਰ ਦਿੱਤਾ ਗਿਆ, ਉਹ ਪਾਈਪਲਾਈਨ ਹੁਣ ਡੈਲਟਾ ਤੱਕ ਆਏਗੀ। ਸੋ ਉਹ ਸਾਰੀ ਗੱਲਬਾਤ ਜਦੋਂ ਹੋਈ ਸੀ ਉਦੋਂ ਇਹ ਵੀ ਦੱਸਿਆ ਗਿਆ ਸੀ ਕਿ ਕਾਰਬਨ ਕੈਪਚਰ ਪ੍ਰੋਜੈਕਟ ਨੂੰ ਲੈ ਕੇ ਵੀ ਪਾਥਵੇਜ਼ ਪ੍ਰੋਜੈਕਟ ਨੂੰ ਲੈ ਕੇ ਰਾਜ਼ੀਨਾਮਾ ਹੋ ਗਿਆ। ਕੱਲ੍ਹ ਇਹਦੀਆਂ ਡੀਟੇਲਸ ਜਨਤਕ ਕੀਤੀਆਂ ਗਈਆਂ ਨੇ। ਸੋ ਡੀਟੇਲਸ ਦੇ ਵਿੱਚ ਦੱਸਿਆ ਗਿਆ ਕਿ ਜਿਹੜਾ ਇਹ ਪ੍ਰੋਜੈਕਟ ਹੈ ਹੁਣ ਇਹ 1 January 2032 ਤੋਂ ਪਹਿਲਾਂ ਓਪਰੇਸ਼ਨਲ ਹੋ ਜਾਏਗਾ ਅਤੇ ਪੂਰਾ ਕੰਪਲੀਟ ਹੋਏਗਾ 1 January 2035 ਤੱਕ। ਅਤੇ ਇਹਦੇ ਵਿੱਚੋਂ ਜਿਹੜੀਆਂ ਇਸ ਪ੍ਰੋਜੈਕਟ ਦੇ ਕਰਕੇ ਜਿਹੜੀਆਂ ਇਮਿਸ਼ਨਸ ਨੇ 2035 ਤੋਂ ਬਾਅਦ ਤੋਂ ਸਟਾਰਟਿੰਗ 2035 ਹਰ ਸਾਲ 6 megatons ਘਟਣਗੀਆਂ ਇਮਿਸ਼ਨਸ, ਦੇ ਵਿਲ ਬੀ ਰਿਡਿਊਸ ਬਾਏ 6 megatons ਪਰ ਈਅਰ। ਅਤੇ ਉਸ ਤੋਂ ਬਾਅਦ ਫਿਰ ਐਕਸਪੈਕਟੇਸ਼ਨ ਇਹ ਹੈ ਕਿ 2035 ਤੋਂ ਬਾਅਦ 2045 ਤੋਂ ਪਹਿਲਾਂ ਇਨ ਦਾ ਨੈਕਸਟ 10 years ਫਰਦਰ ਐਡੀਸ਼ਨਲ ਕੱਟ ਆਫ 10 megatons ਪਰ ਈਅਰ ਇਮਿਸ਼ਨਸ ਦੇ ਵਿੱਚ ਹੋਵੇ। ਸੋ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਅਤੇ ਇਹਨੂੰ ਲੈ ਕੇ ਰਜ਼ਾਮੰਦੀ ਹੋ ਗਈ ਅਤੇ ਫੈਡਰਲ ਸਰਕਾਰ ਵੱਲੋਂ ਪ੍ਰੋਮਿਸ ਕੀਤਾ ਗਿਆ ਹੈ ਕਿ ਉਹ ਕਲੀਨ ਫਿਊਲ ਰੈਗੂਲੇਸ਼ਨਸ ਦੇ ਵਿੱਚ ਕੋਈ ਢਿੱਲ ਕਰਨਗੇ, ਢਿੱਲ ਦੇਣਗੇ ਅਤੇ ਨਾਲ ਫਾਈਨੈਂਸ਼ੀਅਲ ਸਪੋਰਟ ਵੀ ਪ੍ਰਦਾਨ ਕਰਨਗੇ ਕਿਸੇ ਕਿਸਮ ਦੀ ਓਪਰੇਟਿੰਗ ਕੋਸਟ ਵਾਸਤੇ ਇਸ ਪ੍ਰੋਜੈਕਟ ਦੇ ਪ੍ਰਬੰਧਨ ਲਈ। ਅਤੇ ਅਲਬਰਟਾ ਦੀ ਸਰਕਾਰ ਉਹ ਪ੍ਰੋਮਿਸ ਇਹ ਕਰ ਰਹੀ ਹੈ ਕਿ ਜਿਹੜੀ ਹੁਣ ਨਵੀਂ ਪਾਈਪਲਾਈਨ ਵਿਛਾਈ ਜਾਣੀ ਹੈ, ਕਿਉਂਕਿ ਪਾਈਪਲਾਈਨ ਵਾਲੇ MOU ਦਾ ਹਿੱਸਾ
ਉਹਦਾ ਹਿੱਸਾ।
ਸੋ ਪਾਈਪਲਾਈਨ ਜਿਹੜੀਆਂ ਨਵੀਆਂ ਬਣਾਈਆਂ ਜਾਣੀਆਂ ਨੇ, ਸੋ ਅਲਬਰਟਾ ਤੋਂ ਹੁਣ ਇੱਕ US ਨੂੰ ਪਾਈਪਲਾਈਨ, ਓਨਟੈਰੀਓ ਨਾਲ ਵੀ ਇੱਕ
ਅੰਡਰਸਟੈਂਡਿੰਗ
ਸਾਈਨ ਕੀਤੀ ਹੈ ਅਤੇ ਇੱਧਰ BC ਤੱਕ ਵੀ ਪਾਈਪਲਾਈਨ ਆਉਣੀ ਹੈ ਡੈਲਟਾ ਪੋਰਟ ਤੱਕ। ਹੁਣ ਉਹ ਪਾਈਪਲਾਈਨਸ ਨੂੰ ਭਰਨਾ ਵੀ ਤਾਂ ਹੈ, ਉਹਨਾਂ ਨੂੰ ਵਾਇਬਲ ਵੀ ਤਾਂ ਬਣਾਉਣਾ ਪਾਈਪਲਾਈਨਸ ਦੇ ਵਿੱਚੋਂ, ਉਹ ਤਾਂ ਵਿਜੇ ਜੀ ਦੀ ਕਾਰ ਧੋਣ ਵਾਸਤੇ ਪ੍ਰੈਸ਼ਰ ਪਾਣੀ ਥੋੜੀ ਭੇਜਣਾ, ਉਹ ਚੋਂ ਕੱਚਾ ਤੇਲ ਭੇਜਣਾ ਹੈ ਅਤੇ ਤਾਂ ਹੀ ਉਹ ਵਾਇਬਿਲਿਟੀ ਹੋਏਗੀ। ਜੇ ਕੱਚਾ ਤੇਲ ਉਹਨਾਂ ਵਿੱਚ ਭਰ ਕੇ ਭੇਜਣਾ ਤੇ ਫਿਰ ਉਹਦੇ ਵਾਸਤੇ ਪ੍ਰੋਡਕਸ਼ਨ ਵਧਾਉਣੀ ਪੈਣੀ ਹੈ
ਅਤੇ ਇੰਡਸਟਰੀ ਦਾ ਕਹਿਣਾ ਪ੍ਰੋਡਕਸ਼ਨ ਵਧਾਉਣ ਦੇ ਲਈ ਸਾਡੇ ਵਾਸਤੇ ਪਹਿਲਾਂ ਹੋਰ ਹਾਲਾਤ ਸਾਜ਼ਗਾਰ ਕਰੋ। ਜਿਹੜੀ ਕਲੀਨ ਫਿਊਲ ਰੈਗੂਲੇਸ਼ਨ ਹੈ ਫੈਡਰਲ ਸਰਕਾਰ ਦੀ, ਉਹਦੇ 'ਚ ਢਿੱਲ ਦਿਓ, ਨਹੀਂ ਤਾਂ ਉਹਨਾਂ ਰੈਗੂਲੇਸ਼ਨ ਦੇ ਚੱਲਦੇ ਅਸੀਂ ਪ੍ਰੋਡਕਸ਼ਨ ਨਹੀਂ ਵਧਾ ਸਕਦੇ, ਅਸੀਂ ਕੰਪੈਟੀਟਿਵ ਨਹੀਂ ਹੋ ਸਕਦੇ।
ਅਤੇ ਅਲਬਰਟਾ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਫਾਈਨੈਂਸ਼ੀਅਲੀ ਵੀ ਸਪੋਰਟ ਕਰਾਂਗੇ ਟੂ ਇਨਕਰੀਜ਼ ਯੋਰ ਆਇਲ ਪ੍ਰੋਡਕਸ਼ਨ। ਸੋ ਜਿਹੜੀ ਫੈਡਰਲ ਸਰਕਾਰ ਵੱਲੋਂ ਫਾਈਨੈਂਸ਼ੀਅਲ ਸਪੋਰਟ ਹੋਏਗੀ ਦੈਟ ਵਿਲ ਬੀ ਫੋਰ ਦਾ ਪੈਥਵੇਜ਼ ਪ੍ਰੋਜੈਕਟ, ਉਹਦੀ ਓਪਰੇਸ਼ਨਲ ਕੋਸਟ ਵਾਸਤੇ। ਅਤੇ ਜਿਹੜੀ ਅਲਬਰਟਾ ਸਰਕਾਰ ਵੱਲੋਂ ਫਾਈਨੈਂਸ਼ੀਅਲ ਸਪੋਰਟ ਹੋਏਗੀ ਦੈਟ ਵਿਲ ਬੀ ਟੂ ਇਨਕਰੀਜ਼ ਦਾ ਆਇਲ ਪ੍ਰੋਡਕਸ਼ਨ
ਪ੍ਰੋਡਕਸ਼ਨ
ਕੈਪੈਸਿਟੀ। ਸੋ ਇਸ ਤਰ੍ਹਾਂ ਦਾ ਕਹਿ ਲਓ ਵੀ ਮੋਟੇ ਤੌਰ 'ਤੇ ਇਹ ਐਗਰੀਮੈਂਟ ਹੋਇਆ, ਇਹਦੀਆਂ ਬਹੁਤ ਸਾਰੀਆਂ ਡੀਟੇਲਸ ਨੇ ਫਰਦਰ,
ਕਈ ਡੀਟੇਲਸ ਅਜੇ ਹੋਰ ਆਉਣਗੀਆਂ
ਵੀ, ਕਿਉਂਕਿ ਫਾਈਨਲ ਜਿਹੜਾ ਇੱਕ ਸੈਕਿੰਡ ਜਿਹੜਾ ਮੋਰ ਡੀਟੇਲਡ ਐਗਰੀਮੈਂਟ ਆ
ਜੀ
ਉਹ 15 November ਤੋਂ ਪਹਿਲਾਂ ਸਾਈਨ ਹੋਣਾ।
ਹਾਂ, ਇਹ 2035 ਤੱਕ, 1 January 2035 ਤੱਕ ਬਣ ਕੇ ਮੁਕੰਮਲ ਹੋਏਗੀ, ਇਹਦਾ ਇੱਕ ਭਾਗ 2032 ਤੱਕ ਹੋ ਜਾਏਗਾ ਲਾਈਕ ਯੂ ਆਲਰੇਡੀ ਮੈਂਸ਼ਨ। ਪਰ ਵਾਸੂ ਜੀ ਇਹਦੇ 'ਚ ਇੱਕ ਗੱਲ ਹੋਰ ਹੈ, 2 ਤਰੀਕਾਂ ਇਹਦੇ ਵਿੱਚ ਬੜੀਆਂ ਇੰਪੋਰਟੈਂਟ ਨੇ। ਇੱਕ ਤਾਂ ਇਹ ਹੈ ਕਿ ਫੈਡਰਲ ਸਰਕਾਰ ਵੱਲੋਂ ਜਿਹੜਾ ਡਿਸੀਜਨ ਆ ਇਸ ਜਿਹੜੀ ਫਾਈਨਲ ਪਾਲਿਸੀ ਆ ਇਸ ਪੈਥਵੇਜ਼ ਪ੍ਰੋਜੈਕਟ ਨੂੰ ਲੈ ਕੇ ਕਾਰਬਨ ਕੈਪਚਰ ਪ੍ਰੋਜੈਕਟ ਦੀ, ਇਹ ਆਉਣੀ ਹੈ 15 November ਤੱਕ। 15 November ਦੀ ਤਰੀਕ ਅਲਬਰਟਾ ਦੇ ਵਿੱਚ ਰੈਫਰੈਂਡਮ ਵਾਲਾ ਜਿਹੜਾ ਸਵਾਲ ਆ 19 October ਆ, ਸੋ ਉਹ ਤੋਂ ਬਾਅਦ 'ਚ ਆ। ਸੋ 15 November ਨੂੰ ਦੱਸਿਆ ਜਾਏਗਾ। ਪਰ ਜਿਹੜੀ ਪਾਈਪਲਾਈਨ ਅਲਬਰਟਾ ਤੋਂ BC ਤੱਕ ਆਉਣੀ ਆ, ਜਿਹਦੀ ਕਿ ਪ੍ਰਪੋਜ਼ਲ ਅਲਬਰਟਾ ਨੇ ਪਿਛਲੇ ਦਿਨੀ ਸਾਂਝੀ ਕੀਤੀ ਆ, ਕੀ ਉਸ ਨੂੰ ਨੈਸ਼ਨਲ ਇੰਟਰਸਟ ਦਾ ਪ੍ਰੋਜੈਕਟ ਫੈਡਰਲ ਸਰਕਾਰ ਐਲਾਨੇਗੀ? ਉਹ 1 October ਤੱਕ ਹੋਣਾ ਅਤੇ 1 October ਅਫਕੋਰਸ 17 October ਤੋਂ ਪਹਿਲਾਂ ਹੈ, 19 October ਤੋਂ, 17 ਨੂੰ ਤਾਂ ਮਿਊਨਸੀਪਲ ਇਲੈਕਸ਼ਨ ਆਪਣੇ ਇੱਥੇ, 19 October ਤੋਂ ਪਹਿਲਾਂ। ਸੋ ਉਸ ਤੋਂ ਸੋ ਇਹ ਵੀ ਜਿਹੜੀਆਂ ਤਾਰੀਖਾਂ ਟਾਈਮ ਲਾਈਨ ਆ ਇਹ ਵੀ ਇੰਪੋਰਟੈਂਟ ਰਹੇਗੀ।
ਵੈਸੇ 1 October 17 October ਤੋਂ ਵੀ ਪਹਿਲਾਂ ਹੀ ਹੈ।
ਹਾਂ ਐਗਜੈਕਟਲੀ, 17 ਤੋਂ ਵੀ ਪਹਿਲਾਂ, 19 ਤੋਂ ਵੀ ਪਹਿਲਾਂ ਹੀ ਹੈ, ਕਿਉਂਕਿ ਰੈਫਰੈਂਡਮ ਹੋਣਾ 19 ਨੂੰ ਹੈ ਨਾ।
ਅਤੇ ਇਹਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਜਿਹੜੀਆਂ ਕੰਪਨੀਆਂ, ਸੋ ਜਿਹੜੀਆਂ ਪੈਥਵੇਜ਼ ਅਲਾਇੰਸ ਦੀਆਂ ਕੰਪਨੀਆਂ ਇਹਨਾਂ ਟਾਰਗੇਟਸ ਨੂੰ ਪੂਰਾ ਕਰਨਗੀਆਂ ਐਮਿਸ਼ਨਸ ਘਟਾਉਣ ਵਾਲੇ
ਟਾਰਗੇਟਸ,
ਉਹਨਾਂ ਨੂੰ ਫਿਰ ਜਿਹੜਾ ਕਾਰਬਨ ਟੈਕਸ ਦੇ ਵਿੱਚ ਜਿਹੜਾ ਵਾਧਾ ਹੈ, ਮਤਲਬ ਉਹ ਉਹਨਾਂ ਦਾ ਕਾਰਬਨ ਟੈਕਸ ਕਹਿ ਲਓ ਵੀ ਘੱਟ ਦਰ 'ਤੇ ਵਧੇਗਾ,
ਉਹ ਸਗੋਂ ਆਪਣੇ ਕਾਰਬਨ ਕ੍ਰੈਡਿਟ ਵੇਚ ਕੇ ਉਹਨਾਂ ਲਈ ਕਮਾਈ ਦਾ ਸਾਧਨ ਬਣ ਜਾਣਾ।
ਅਤੇ ਨਾਲ ਜਿਹੜੀ ਇਸ ਇਹਨਾਂ ਟਾਰਗੇਟਸ ਨੂੰ ਪੂਰਾ ਨਹੀਂ ਕਰਨਗੇ ਉਹਨਾਂ ਨੂੰ 2% ਦੀ ਜਿਵੇਂ ਪੈਨਲਟੀ ਲੱਗੇਗੀ।
ਜੀ ਜੀ,
ਸੋ ਇਸ ਤਰ੍ਹਾਂ ਦੀਆਂ ਗੱਲਾਂ 'ਚ ਲਿਖੀਆਂ। ਨਾਲ ਸਾਰੀਆਂ ਕੰਪਨੀਜ਼ ਨੂੰ ਕਿਹਾ ਗਿਆ ਵੀ ਦੈਟ ਯੂ ਹੈਵ ਟੂ ਮੇਕ ਰੀਜ਼ਨੇਬਲ ਐਫਰਟਸ ਕਿ ਜਿਹੜਾ ਸਮਾਨ ਵਗੈਰਾ ਵਰਤਣਾ, ਜਿਹੜੀਆਂ ਸਰਵਿਸਿਜ਼, ਉਹ ਕੈਨੇਡੀਅਨ ਹੋਣ।
ਮੁੱਖ ਦੀ ਗੱਲ ਸਾਰੀ ਇਹ ਹੈ, ਦੇਖੋ ਇਹ ਜ਼ੋਰ ਸਾਰਾ ਇਸ ਕਰਕੇ ਲੱਗਿਆ, ਪਹਿਲਾਂ ਤਾਂ ਸਿਰਫ ਸੀਗਾ ਕਿ ਡੋਨਲਡ ਟਰੰਪ ਦੇ ਚੱਲਦਿਆਂ ਸਾਨੂੰ ਆਪਣਾ ਟ੍ਰੇਡ ਡਾਇਵਰਸੀਫਾਈ ਕਰਨਾ, ਹੁਣ ਇਹਦੇ ਵਿੱਚ ਐਲਬਰਟਾ ਦੇ ਸੈਪਰੇਸ਼ਨ ਵਾਲੀ ਗੱਲ ਚੱਲਦਿਆਂ ਨੈਸ਼ਨਲ ਯੂਨਿਟੀ ਵਾਲਾ ਐਂਗਲ ਵੀ ਜੁੜ ਗਿਆ। ਇਸ ਕਰਕੇ ਜਿਹੜੀ ਆਹ ਪਾਈਪਲਾਈਨ ਨੂੰ ਲੈ ਕੇ ਅਲੱਗ ਅਲੱਗ ਜਿਹੜੀਆਂ ਚੀਜ਼ਾਂ ਪਿਛਲੇ ਕਈ ਸਾਲਾਂ ਤੋਂ ਅੜੀਆਂ ਹੋਈਆਂ ਸੀ, ਈਵਨ ਇਹ ਵੀ ਲੱਗਦਾ ਸੀ ਕਿ ਮਾਰਕ ਕਾਰਨੀ ਵਾਸਤੇ ਵੀ ਇਹਨਾਂ ਚੀਜ਼ਾਂ ਨੂੰ ਐਡਰੈਸ ਕਰਨਾ ਇੰਨਾ ਸੌਖਾ ਨਹੀਂ ਹੋਏਗਾ। ਉਹ ਕਾਗਜ਼ੀ ਪੱਧਰ 'ਤੇ ਬੜੀ ਤੇਜ਼ੀ ਨਾਲ ਇਸ ਕਰਕੇ ਹੋ ਰਹੀਆਂ ਨੇ ਕਿਉਂਕਿ 19 ਅਕਤੂਬਰ ਨੂੰ ਐਲਬਰਟਾ ਦੇ ਵਿੱਚ ਇਹ ਸਵਾਲ ਪੁੱਛਿਆ ਜਾਣਾ ਅਮੰਗ ਅਦਰ ਕੁਐਸਚਨਸ ਕਿ ਕੀ ਸੈਪਰੇਸ਼ਨ ਵਾਸਤੇ ਰੈਫਰੈਂਡਮ ਕਰਾਈਏ ਜਾਣਾ।
ਹਾਂ, ਅਤੇ ਪੋਲੀਟੀਕਲੀ ਵੀ ਸਰਕਾਰ ਨੂੰ ਮਿਨੋਰਿਟੀ ਤੋਂ ਮੈਜੋਰਿਟੀ ਬਣ ਗਈ ਸਰਕਾਰ,
ਹਾਂਜੀ,
ਕਿ ਉਹਦੇ ਨਾਲ ਵੀ ਕਹਿ ਲਓ ਕਿ ਸਰਕਾਰ ਦੇ ਵਿੱਚ ਕੌਨਫੀਡੈਂਸ ਆਉਂਦਾ ਔਖੇ ਫੈਸਲੇ ਕਰਨ ਦਾ।
ਇੰਪੋਰਟੈਂਟ ਪੁਆਇੰਟ,
ਅਤੇ ਕਿਉਂਕਿ ਜੇ ਸਰਕਾਰ, ਕਿਉਂਕਿ ਆਪਾਂ ਦੇਖਿਆ ਨਾ ਕਿ 2017-2019 ਔਨਵਰਡਸ ਸਾਡੇ ਇੱਥੇ ਮਾਇਨੋਰਿਟੀ ਸਰਕਾਰ ਹੀ ਰਹੀ ਹੈ
ਜੀ,
ਅਤੇ ਮਾਇਨੋਰਿਟੀ ਸਰਕਾਰ ਫਿਰ ਉਨੇ ਦਮਦਾਰ ਫੈਸਲੇ ਨਹੀਂ ਕਰ ਪਾਉਂਦੀ
ਜੀ ਜੀ,
ਪਲੱਸ ਆਈਡੀਓਲੋਜੀਕਲੀ ਡਰਿਵਨ ਵੀ ਅਸੀਂ ਥੋੜ੍ਹੇ ਰਹੇ ਹਾਂ
ਜੀ ਜੀ,
ਪਰ ਹੁਣ ਚਲੋ
ਕਾਫੀ
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 ਅਤੇ ਹੁਣ ਉਹ ਔਖੇ ਫੈਸਲੇ ਕੀਤੇ ਜਾ ਰਹੇ,
ਆਈਡੀਓਲੋਜੀ ਪ੍ਰੈਸ਼ਰ ਵਾਸ਼ਰ 'ਚ ਪਾ ਕੇ ਤਾਂ ਚਲਾਈ ਹੋਈ ਸੀ,
ਅਤੇ ਉਹ ਛੋਟੇ ਵਾਲਾ ਵੀ ਨਹੀਂ, ਵੱਡੇ ਵਾਲਾ,
ਵੱਡੇ ਵਾਲਾ ਪ੍ਰੈਸ਼ਰ ਵਾਸ਼ਰ
ਗ੍ਰੀਨ ਵਾਲਾ,
ਹਾਂ ਉਹ ਪੂਰੇ ਜ਼ੋਰ ਨਾਲ ਆ ਰਹੀ ਸੀ ਆਈਡੀਓਲੋਜੀ, ਬਸ ਵੀ ਸਮਾਂ
ਗ੍ਰੀਨ ਪ੍ਰੈਸ਼ਰ ਵਾਸ਼ਰ,
ਗ੍ਰੀਨ ਪ੍ਰੈਸ਼ਰ ਵਾਸ਼ਰ,
ਪਨ ਇੰਟੈਂਡਿਡ,
ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਸਵੇਰੇ ਫਿਰ ਮਿਲਦੇ ਹਾਂ,
ਥੈਂਕ ਯੂ ਵੈਰੀ ਮਚ,
ਥੈਂਕ ਯੂ ਜੀ।